Thank you. ਦਾਤਾ ਰੇ ਪਾਲੇ ਨਿਕਸਾਰ ਸੁਣਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਕਰਿਓ ਰਾਮਦਾਸ ਦੀਨ ਦਿਆਲ ਕਿਰਪਾਲ ਗੁਰ ਸਾਗਰ ਸਰਬ ਕਟਾ ਭਰਪੂਰੀ ਰੇ ਏਕ ਦੁਸ਼ਮਣ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਗੁਰੂ ਮੇਰੇ ਜੀ ਨਾਲ ਵਸਦੇ ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤੁਸ ਭਾਵੇ ਨਾਲ ਕਾ ਸੋਈ ਕਰਵਾਨੋ ਦਾਨਾ ਬਿਨਾ ਦਾਨਾ ਬਿਨਾ ਵਿਚਾਰ ਦੀ ਸਮਝ ਤਦ ਹੀ ਆਇਆ ਕਰਦੀ ਹੈ ਜੇ ਪੂਰਾ ਧਿਆਨ ਦੇ ਕੇ ਉਸਨੂੰ ਸੁਣਿਆ ਹੁੰਦਾ। ਜਦੋਂ ਦੁਨਿਆਵੀ ਮੋਟੀਆਂ ਮੋਟੀਆਂ ਗੱਲਾਂ ਦਾ ਇਹ ਅਸੂਲ ਹੈ, ਪਰਮਾਤਮਿਕ ਵਿਚਾਰਾਂ ਜਿਹੜੀਆਂ ਸੂਖਮ ਔਰ ਬਰੀਕ ਮੰਨੀਆਂ ਜਾਂਦੀਆਂ ਹਨ, ਉਹਨਾਂ ਦੇ ਵਾਸਤੇ ਤਾਂ ਖਿਆਲ ਦਾ ਬਾਹਰੋਂ ਰੋਕਣਾ ਵੀ ਲਾਜ਼ਮੀ ਹੈ। ਇਸ ਵਾਸਤੇ ਸਤਸੰਗੀ ਪੁਰਸ਼ ਨੂੰ ਚਾਰ ਗੱਲਾਂ ਧਾਰਨ ਕਰਨੀਆਂ ਚਾਹੀਦੀਆਂ। ਰਸਨਾ ਦੁਆਰਾ ਸ਼ਬਦ ਵਿੱਚ ਬੋਲਣਾ ਬਹੁਤ ਲਾਭਦਾਇਕ ਹੈ, ਇਸ ਦੁਆਰਾ ਰਸਨਾ ਦੀ ਪਵਿੱਤਰਤਾ ਵੀ ਹੈ, ਕਿਉਂਕਿ ਨਾਮ ਲੈ ਤਾਂ ਗੋਬਿੰਦ ਕਾ ਸੂਚੀ ਪਈ ਰਸਨਾ, ਪਰਮੇਸ਼ੁਰ ਦਾ ਨਾਂ ਲਿਆ ਜ਼ਬਾਨ ਸ਼ੁੱਧ ਪਵਿੱਤਰ ਹੁੰਦੀ ਹੈ ਔਰ ਖਿਆਲ ਦਾ ਵੀ ਟਿਕਣਾ ਹੁੰਦਾ, ਕੰਨਾਂ ਦੁਆਰਾ ਸੁਣਨਾ ਹੁੰਦਾ ਹੈ ਔਰ ਨੇਤਰ ਗੁਰੂ ਸਰੂਪ ਦੇ ਧਿਆਨ ਵਿੱਚ ਲੱਗ ਕੇ ਪਵਿੱਤਰ ਹੁੰਦੇ ਨੇ, ਜਿੱਥੇ ਉੱਥੇ ਖਿਆਲ ਦਾ ਵੀ ਇੱਧਰ ਉੱਧਰ ਟੁੱਟਣਾ ਹੁੰਦਾ ਔਰ ਬੁੱਧ ਦਾ ਵਿਚਾਰ ਕਰਨਾ। ਚਾਰ ਗੱਲਾਂ ਨੂੰ ਜਦੋਂ ਅਸੀਂ ਸਤਸੰਗ ਵਿੱਚ ਬੈਠ ਕੇ ਆਪਣੇ ਕਾਬੂ 'ਚ ਲਿਆਵਾਂਗੇ, ਯਾਨੀ ਰਸਨਾ ਦੁਆਰਾ ਸ਼ਬਦ ਵਿੱਚ ਭੁੱਲਾਂਗੇ, ਕੰਨਾਂ ਨੂੰ ਸੁਣਨ ਵਿੱਚ ਲਗਾ ਦੇਵਾਂਗੇ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਕਰਾਂਗੇ, ਬੁੱਧ ਨੂੰ ਵਿਚਾਰ ਕਰਨ ਵਿੱਚ ਲਗਾ ਦਿੱਤਾ ਜਾਏਗਾ, ਮਨ ਫਿੱਟਿਕ ਜਾਂਦਾ। ਇਹਦੇ ਦੌੜਨ ਦੇ ਜਿਤਨੇ ਦਰਵਾਜ਼ੇ ਹਨ ਬੰਦ ਹੋ ਜਾਂਦੇ ਹਨ। ਮਨ ਦੀ ਇਕਾਗਰਤਾ ਦੁਆਰਾ ਹਰੀ ਜਸ ਦਾ ਪੂਰਾ ਪੂਰਾ ਲਾਭ ਪੂਰਾ ਆਨੰਦ ਔਰ ਜਿਹੜੀ ਚਾਰ ਹੁੰਦੀ ਹੈ ਉਸਦਾ ਪੂਰਾ ਪੂਰਾ ਸਮਝ ਆ ਕੇ ਪੂਰਾ ਲਾਭ ਪ੍ਰਾਪਤ ਹੋਇਆ ਕਰਦਾ ਹੈ। ਇਹ ਜ਼ਰੂਰੀ ਹੈ। ਪਹਿਲੇ ਤਾਂ ਇਸ ਮਿੱਤੂ ਮੰਡਲ ਦੇ ਵਿੱਚ ਮਾਨੁਖ ਦੇ 184 ਜੋਨ ਵਿੱਚੋਂ ਦੁਰਲੱਭ ਹੈ, ਬਹੁਤ ਮੁਸ਼ਕਲ ਪ੍ਰਾਪਤ ਹੁੰਦੀ ਇਸ ਜੀਵ ਨੂੰ, ਹੋਰ ਜੋਨੀਆਂ ਦਾ ਅੰਤ ਨਹੀਂ ਆਉਂਦਾ। ਕਿਤਨੀਆਂ ਜੋਨੀਆਂ ਫਿਰ ਉਹਨਾਂ ਵਿੱਚੋਂ ਬਹੁਤੀਆਂ ਦੀਆਂ ਉਮਰਾਂ ਤਾਂ ਛੋਟੀਆਂ ਛੋਟੀਆਂ ਨੂੰ ਬਹੁਤ ਦੀਆਂ ਉਮਰਾਂ ਵੱਡੀਆਂ ਦਮੇਰੀਆਂ ਹਨ। ਪੱਥਰਾਂ ਦੀਆਂ ਉਮਰਾਂ, ਸੱਪਾਂ ਦੀਆਂ, ਕਾਵਾਂ ਦੀਆਂ ਬੜੀਆਂ ਵੱਡੀਆਂ ਉਮਰਾਂ ਬਣੀਆਂ। ਸੋ ਕਿਉਂ ਪਤਾ ਨਹੀਂ ਕਿਤਨਾ ਸਮਾਂ ਗੁਜ਼ਰ ਜਾਂਦਾ ਹੈ ਮਾਨਵ ਤਨ ਤੋਂ ਬਿਨਾਂ। ਇੱਕ ਘੱਟ ਚੁਰਾਸੀ ਲੱਖ ਜਵਾਨ ਵਿੱਚ ਫਿਰਦੇ ਫਿਰਦੇ ਫਿਰ ਕਿਤੇ ਮਾਨਵ ਦੇ ਹੱਥ ਆਉਂਦੀ ਹੈ। ਇਸ ਮਨੁੱਖ ਦੇ ਵਿੱਚ ਵੀ ਜਦੋਂ ਇਸਦੇ ਕੁਛ ਭਾਗ ਉਦੇ ਹੋਣ, ਜਦੋਂ ਕੁਛ ਭਾਗ ਜਾਗਣ, ਫਿਰ ਇਸਦੇ ਚਿੱਤ ਸ਼ੁਭ ਇੱਛਾ ਇਹ ਇੱਛਾ ਪੈਦਾ ਹੁੰਦੀ ਹੈ ਸਤਸੰਗ ਕਰੀਏ, ਪਰਮੇਸ਼ਰ ਦਾ ਭਜਨ ਕਰੀਏ, ਸੇਵਾ ਦਾ ਨਿਸ਼ਾਨ। ਵਰਨਾ ਸਾਰੀ ਜ਼ਿੰਦਗੀ ਇਨਸਾਨ ਦੁਨਿਆਵੀ ਧੰਦਿਆਂ ਵਿੱਚ ਹੀ ਬਤੀਤ ਕਰਕੇ ਜਨਮ ਦੇ ਵਿੱਚ ਜਾ ਡਿੱਗਦਾ ਹੈ, ਮੌਤ ਦੇ ਮੂੰਹ ਦੇ ਵਿੱਚ ਜਾ ਡਿੱਗਦਾ ਹੈ। ਮ੍ਰਿਤੂ ਤਾਂ ਹਰੇਕ ਨਹੀਂ ਹੋਣਾ, ਮਰਨ ਮਰਨ ਵਿੱਚ ਫਰਕ। ਸੰਯੋਗ ਕਰਕੇ ਸੋ ਜਿਹਨਾਂ ਦੇ ਕੁਛ ਅੱਛੇ ਭਾਗ ਹਨ, ਭਾਗ ਉਹਦੇ ਹੁੰਦੇ ਹਨ, ਫਿਰ ਉਸਦੇ ਚਿੱਤ ਵਿੱਚ ਸਤਸੰਗ ਦਾ ਸ਼ੌਕ ਪੈਦਾ ਹੁੰਦਾ, ਵਰਨਾ ਹੁੰਦਾ ਨਹੀਂ। ਸਤਸੰਗ ਮਨੁੱਖ ਦੇ ਮਿਲ ਜਾਣੀ, ਸਤਸੰਗ ਮਿਲ ਜਾਣਾ, ਫਿਰ ਪਰਮ ਪਦਵੀ ਦੀ ਇੱਛਾ। ਉਸ ਅੱਗੇ ਅਸਲੀਅਤ ਜਿਹੜੀ ਹੈ, ਜੋ ਜੋ ਸਤਸੰਗ ਕਰਦਾ ਹੈ, ਉਸ ਮੌਕੇ ਉਸਦੇ ਚਿੱਤ ਵਿੱਚ ਵਿਚਾਰ ਪੈਦਾ ਹੁੰਦੇ ਹਨ, ਮਨੁੱਖ ਦੇ ਕਿਸ ਵਾਸਤੇ ਮਿਲੀ, ਉਸਨੂੰ ਪ੍ਰਾਪਤ ਕਰਕੇ ਕੀ ਕੁਛ ਕਰਨਾ ਚਾਹੀਦਾ, ਅਸਲੇ ਦੀ ਸਫਲਤਾ ਕਿਵੇਂ ਹੁੰਦੀ ਹੈ, ਸਾਰੇ ਦੁੱਖ ਕਿਵੇਂ ਬਰੀ, ਸਾਰੇ ਦੁੱਖਾਂ ਤੋਂ ਕਿਵੇਂ ਬਰੀ ਹੋਈਦਾ, ਇਹੋ ਜਿਹੇ ਵਿਚਾਰ ਜਿਉਂ ਜਿਉਂ ਸਤਸੰਗ ਕਰਦਾ ਇਸ ਮਾਰਗ ਵਿੱਚ ਚੱਲਦਾ ਹੈ, ਫਿਰ ਸੋਝੀ ਪੈਂਦੀ ਹੈ ਔਰ ਉਸ ਮਾਰਗ 'ਤੇ ਚੱਲ ਕੇ ਅਸੀਂ ਇੱਕ ਦਿਨ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ। ਕਿਉਂਕਿ ਦੁਨੀਆਂ ਦੇ ਵਿੱਚ ਹੋਰ ਤਾਂ ਕੋਈ ਇਹੋ ਜਿਹਾ ਮਾਰਗ ਹੈ ਹੀ ਨਹੀਂ ਜਿੱਥੇ ਜਿਹਦੇ ਵਿੱਚ ਚੱਲ ਕੇ ਇਨਸਾਨ ਸਾਰੇ ਦੁੱਖਾਂ ਤੋਂ ਬਰੀ ਹੋ ਜਾਵੇ। ਦੁਨੀਆਂ ਦੇ ਵਿੱਚ ਜੇ ਕਿਸੇ ਹਾਂ ਰਤੀ ਮਾਤਰ ਸੁੱਖ ਦੇਖਣ ਨੂੰ ਪ੍ਰਤੀਤ ਹੁੰਦਾ ਹੈ, ਉਹਦੇ ਇਨਸਾਨੇ ਵਿੱਚ ਉਹਦੇ ਪਿੱਛੇ ਮਨ ਜਿੰਨਾ ਦੁੱਖ ਛੁਪਿਆ ਵੀ ਪਿਆ ਹੁੰਦਾ। ਹੋਰ ਕੀ ਕਹਿਣਾ, ਸਵਰਗ ਦੇ ਵੀ ਜਿਤਨੇ ਸੁੱਖ ਹਨ ਉਹਨਾਂ ਦੇ ਪਿੱਛੇ ਵੀ ਜਿੰਨਾ ਦੁੱਖ ਛੁਪਿਆ ਪਿਆ ਹੈ, ਉਹ ਵੀ ਪੂਰਨ ਸੁਖੀ ਹਨ। ਅਸਲੀ ਸੁੱਖ ਆਤਮ ਸੁਖੀ ਹੈ। ਸੋ ਜਦ ਕੋਈ ਭਾਗ ਜਾਗਦੇ ਹਨ, ਫਿਰ ਇਸਦੇ ਚਿੱਤ ਵਿੱਚ ਇਹ ਮਾਨਸ ਸੰਤਾਰ ਕੇ ਸਤਸੰਗ ਦਾ ਸ਼ੌਕ ਪੈਦਾ ਹੁੰਦਾ, ਇਸਨੂੰ ਸ਼ੁਭ ਇੱਛਾ ਕਹਿੰਦੇ ਹੁੰਦੇ ਹਨ। ਇਹਦੇ ਚਿੱਤ ਵਿੱਚ ਇਹੀ ਸ਼ੌਕ ਪੈਦਾ ਹੁੰਦਾ। ਇਸ ਅਵਸਥਾ ਨੂੰ ਗੁਰੂ ਜੀ ਨੇ ਇੱਕ ਸ਼ਬਦ ਵਿੱਚੋਂ ਖੋਲ ਕੇ ਦਰਸਾਇਆ ਹੈ। ਇਹੋ ਮਨੋਰਥ ਮੇਰਾ ਪਰਬ ਜੀ, ਜਦੋਂ ਇਸਦੀ ਸਫਲਤਾ ਦੇ ਵਾਸਤੇ ਇਹਦੇ ਕੁਛ ਅਨਸਰ ਪੈਦਾ ਹੁੰਦੇ ਨੇ ਤਾਂ ਇਹ ਸ਼ੌਕ ਪੈਦਾ ਹੁੰਦਾ, ਪ੍ਰਭ ਜੀ ਇਹੋ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮਹਿ ਬੀਜੈ ਕਰ ਸੰਤਨ ਕਾ ਚੇਰਾ। ਪ੍ਰਾਤਹ ਕਾਲ ਲਾਗੋ ਜਨ ਚਰਣੀ ਨਿਸ਼ਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ, ਸਾਹ ਸਾਹ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੋਰਾ ਆਨੰਦ ਨਾਨਕ ਇਹ ਲਈਐ। ਪਹਿਲੀ ਇੱਛਾ ਇਹਦੇ ਚਿੱਤ ਵਿੱਚ ਪੈਦਾ ਹੁੰਦੀ ਹੈ ਸਤਸੰਗ ਦੀ, ਸੰਤਾਂ ਦੇ ਦਰਸ਼ਨ ਦੀ, ਪਰਮੇਸ਼ੁਰ ਦੇ ਭਜਨ ਦੀ, ਸੇਵਾ ਦੀ, ਇਹ ਇਸ ਨੂੰ ਸੁਭ ਇੱਛਾ ਕਹਿੰਦੇ ਹਨ। ਇਹ ਇੱਛਾ ਪੈਦਾ ਹੋਏ ਤੋਂ ਬਿਨਾਂ ਅਗਲਾ ਜਿਹੜਾ ਕਦਮ ਹੈ ਉਠਾਇਆ ਨਹੀਂ ਜਾਂਦਾ ਹੈ। ਪਹਿਲੀ ਜਮਾਤ ਵਿੱਚ ਦਾਖਲ ਹੋਏ ਬਿਨਾਂ ਅੱਗੇ ਅੱਗੇ ਪ੍ਰਾਇਮਰੀ, ਮੈਟ੍ਰਿਕ, BA, MA ਦੀਆਂ ਡਿਗਰੀਆਂ ਲਈਆਂ ਨਹੀਂ ਜਾਂਦੀਆਂ, ਇਹ ਜ਼ਰੂਰੀ ਹੈ। ਇਸ ਵਾਸਤੇ ਪਹਿਲਾਂ ਇਹ ਚਿੱਤ ਵਿੱਚ ਗੁਰੂਲੇ ਸੰਸਕਾਰਾਂ ਦੇ ਬਲ ਕਰਕੇ ਐਸੇ ਇਹਦੇ ਚਿੱਤ ਵਿੱਚ ਸ਼ੁਭ ਇੱਛਾ, ਸ਼ੁਭ ਵਿਚਾਰਾਂ ਪੈਦਾ ਹੁੰਦੀਆਂ। ਮਨੋਰਥ ਮੇਰਾ ਪ੍ਰਭ ਜੀ ਚਿੱਤ ਵਿੱਚ ਪੂਰਵਲੇ ਸੰਸਕਾਰਾਂ ਕਰਕੇ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ ਹਨ, ਜਿਵੇਂ ਧਰਤੀ ਦੇ ਵਿੱਚ, ਜ਼ਮੀਨ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੁੰਦਾ ਹੈ, ਉਹ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਇਸੀ ਤਰ੍ਹਾਂ ਸਮਝਿਆ ਜਾਂਦਾ ਹੈ। ਇਸਦੇ ਹਿਰਦੇ ਰੂਪੀ ਧਰਤੀ ਵਿੱਚ ਕੋਈ ਪਿਛਲੇ ਜਨਮ ਦੇ ਇਹੋ ਜਿਹੇ ਸੰਸਕਾਰ ਪਏ ਹੋਏ ਹਨ ਜਿਹੜੇ ਇਸਨੂੰ ਇਸ ਮਾਰਗ ਪ੍ਰੇਰਦੇ ਹਨ, ਕਿਉਂਕਿ ਭਾਵੇਂ ਜਿਤਨੀ ਦੇਰ ਤੱਕ ਬਾਰਿਸ਼ ਨਹੀਂ ਪਈ ਔਰ ਮੌਸਮ ਨਹੀਂ ਆਇਆ, ਉਹ ਵੀ ਧਰਤੀ ਵਿੱਚ ਹੀ ਪਿਆ ਹੁੰਦਾ। ਜਦੋਂ ਮੌਸਮ ਆ ਜਾਵੇ ਉੱਗਣ ਦਾ ਮੀਂਹ ਵਰ ਜੇ ਜਾਂ ਪਾਣੀ ਆ ਜਾਵੇ ਕਿਵੇਂ ਉਹ ਉੱਗ ਪਿਆ ਕਰਦਾ। ਇਸੇ ਤਰ੍ਹਾਂ ਹੀ ਪਿਛਲੇ ਜਨਮ ਦਾ ਜਦੋਂ ਹਿਰਦੇ ਰੂਪੀ ਜ਼ਮੀਨ ਵਿੱਚ ਧਰਤੀ ਦਾ ਗੁਰਬਲੇ ਸਤਸੰਗ ਦਾ ਬੀਜ ਪਿਆ ਹੁੰਦਾ ਹੈ ਉਹ ਇਸੇ ਤਰ੍ਹਾਂ ਹੀ ਉੱਗਣ ਦੀ ਕੋਸ਼ਿਸ਼ ਕਰਦਾ ਜਿਵੇਂ ਜ਼ਮੀਨ ਵਿੱਚੋਂ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਉੱਗਦਾ ਮੌਸਮ ਸਿਰ ਔਰ ਪਾਣੀ ਆਏ ਤੇ ਹੀ ਸਾਉਣ ਦੇ ਮਹੀਨੇ ਦੇਖੀਦਾ ਜਿਹੜੇ ਐਵੇਂ ਵੈਰਾਨ ਥਾਂ ਪਏ ਹੁੰਦੇ ਨੇ ਉਹਨਾਂ ਥਾਵਾਂ ਦੇ ਵਿੱਚ ਵੀ ਬਾਰਿਸ਼ ਪੈਣ ਕਰਕੇ ਜਿਹੜੀਆਂ ਬੂਟੀਆਂ ਉੱਗੀਆਂ ਹੁੰਦੀਆਂ ਹਨ ਕਿਸਮ ਕਿਸਮ ਦੀਆਂ ਬੂਟੀਆਂ ਖੜੀਆਂ ਹੁੰਦੀਆਂ ਨੇ ਜਿੱਥੇ ਪਹਿਲਾਂ ਕੁਛ ਵੀ ਨਹੀਂ ਹੁੰਦਾ ਕਿਉਂਕਿ ਉੱਥੇ ਮੀਂਹ ਪਏ ਸਨ। ਇਸੇ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ ਬਲਕਿ ਕਈਆਂ ਨੂੰ ਤਾਂ ਜੇ ਇਹ ਜੇ ਬੁਰੇ ਥਾਵੀਂ ਵੀ ਉਸਦਾ ਜਨਮ ਹੋ ਜਾਂਦਾ ਹੈ ਫਿਰ ਵੀ ਉਹ ਬੀਜ ਜਿਹੜਾ ਭਗਤੀ ਦਾ ਜ਼ੋਰ ਲਾ ਕੇ ਉੱਗਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਗਨਕਾ ਔਰ ਸਦਰੇ ਵਗੈਰਾ ਦੀਆਂ ਮਸਾਲਾਂ ਹਨ। ਸਦਰਾਂ ਕਿਸਾਈਆਂ ਦਾ ਲੜਕਾ ਸੀ। ਕਿਸਾਈਆਂ ਦਾ ਕੰਮ ਕੀ ਹੁੰਦਾ? ਬੱਕਰੇ ਵੱਢਣੇ, ਮਾਂਸ ਆਦਿ ਵੇਚਣਾ। ਉਹ ਤਾਂ ਚੰਗਾ ਹੀ ਕੰਮ ਨਹੀਂ, ਉੱਠਣ ਸਾਰ ਹੀ ਬੱਕਰਿਆਂ ਦੇ ਗਲ ਵੱਢਣੇ ਸ਼ੁਰੂ ਕਰਦੇ ਹਨ ਔਰ ਉਹਨਾਂ ਦੇ ਚਿੱਤ ਵਿੱਚ ਰਹਿਮ ਤਰਸ ਦਿਆ ਆਦਿ ਔਰ ਪਾਪ ਉਹਨਾਂ ਦਾ ਤਾਂ ਖਿਆਲ ਹੁੰਦਾ ਹੀ ਨਹੀਂ ਇਹੋ ਜਿਹੇ ਉਹਨਾਂ ਦੇ ਮਨ ਹੋਏ ਹੁੰਦੇ। ਅਤੇ ਇਉਂ ਕਰਕੇ ਬੱਚੇ ਜਿਹੇ ਘਰ ਵਿੱਚ ਹੋਣ, ਵਾਲਦੈਨ ਦਾ ਜਿਹੋ ਜਿਹਾ ਕੰਮ ਹੁੰਦਾ ਵਾਜਾ ਕਰਨ ਲੱਗ ਗਈ, ਜਾਂ ਜ਼ਮੀਨਦਾਰ ਦੇ ਮੁੰਡੇ ਖੇਤੀਪਤੀ ਦਾ ਕੰਮ ਕਰਨ ਲੱਗ ਪੈਂਦੇ, ਔਰ ਤਰਖਾਣਾ ਦੇ ਮੁੰਡੇ ਲੱਕੜੀ ਦਾ ਕੰਮ, ਲੁਹਾਰਾਂ ਦੇ ਲੋਹੇ ਦਾ ਕੰਮ, ਇਹ ਜਿਹਾ ਜਿਹੋ ਜਿਹਾ ਕਿਤੇ ਕਿਸੇ ਦਾ ਜਨਮ ਹੈ ਵਾਜਾ ਥੋੜ੍ਹਾ ਬਹੁਤਾ ਕੰਮ ਕਰਨ ਹੀ ਲੱਗ ਪੈਂਦਾ ਹੈ। ਜਾਂ ਲਾ ਲੈਂਦੇ ਨਾ ਕੰਮ ਕਰ ਲੈ, ਆਹ ਕੰਮ ਕਰ ਲੈ ਵਾਲਦੈਨ। ਇਸੀ ਤਰ੍ਹਾਂ ਸਦਨੇ ਨੂੰ ਵੀ ਲਗਾਇਆ ਗਿਆ ਉਸਦਾ ਬਾਪ ਉਸਨੂੰ ਦੁਕਾਨ 'ਤੇ ਬਿਠਾਉਣ ਲੱਗ ਜਾਂਦਾ ਹੈ। ਮਾਸ ਵੇਚ ਦਿਆ ਕਰ, ਪਹਿਲਾਂ ਅਜੇ ਨਿਆਣਾ ਸੀ, ਜਦ ਬੈਠਣਾ ਪਿਆ ਵੇਚਣ ਵੇਚਣ ਲੱਗ ਗਿਆ, ਫਿਰ ਥੋੜ੍ਹਾ ਜਿਹਾ ਵੱਡਾ ਹੋਇਆ ਬੱਕਰਿਆਂ ਦੇ ਗਲ ਵੀ ਵੱਢਣੇ ਪਏ, ਪਰ ਲੇਕਿਨ ਉਸਦੇ ਚਿੱਤ ਵਿੱਚ ਨਫ਼ਰਤ ਸੀ, ਚਾਹੁੰਦਾ ਨਹੀਂ ਸੀ, ਦਿਲੋਂ ਅਤਿਅੰਤ ਨਫ਼ਰਤ ਸਮਝਦਾ ਸੀ ਬਹੁਤ ਬੁਰਾ ਕੰਮ ਹੈ, ਮੈਨੂੰ ਕਿੱਥੇ ਲਗਾਇਆ। ਲੇਕਿਨ ਪਿਤਾ ਦਾ ਡਰ ਜਾਂ ਹੋਰ ਕੁਛ ਜੋ ਕਰਦਾ ਕੰਮ ਸੀ ਇਹ ਜਾਣ ਕੇ ਉਹਨੂੰ ਮਜ਼ਬੂਰੀ ਜ਼ਬਰਦਸਤੀ ਕਰਨਾ ਪੈਂਦਾ ਸੀ। ਹਾਲਾਤ ਉਹਦੇ ਭਗਤੀ ਭਾਵ ਵਾਲੇ ਜ਼ਮੀਰ ਦੇ ਵਿੱਚ ਵੀ ਪਿਆ ਹੋਇਆ ਸੀ। ਹੋਰ ਕੀ ਕਿਤੇ ਕਿਤਾਈ ਜੇ ਉਹਦੇ ਕੰਨ ਵਿੱਚ ਪਰਮੇਸ਼ੁਰ ਦੇ ਨਾਮ ਦੀ ਧੁਨੀ ਪੈ ਜਾਂਦੀ ਉਹ ਮਸਤੀ ਵਿੱਚ ਨੱਚ ਉੱਠਿਆ ਕਰਦਾ ਸੀ। ਕਹਿੰਦੇ ਇੱਕ ਦਫ਼ਾ ਦਾ ਜ਼ਿਕਰ ਹੈ, ਸਦਰਾਂ ਸਿਰ 'ਤੇ ਮਾਸ ਦਾ ਟੋਕਰਾ ਲਈ ਜਾ ਰਿਹਾ ਹੈ ਅਤੇ ਦੂਰੋਂ ਫਸਲਾਂ ਦੀ ਬੂਟੀ ਲਹਿਰਾਉਂਦੀ ਹੋਈ ਪਰਮੇਸ਼ੁਰ ਦੇ ਨਾਮ ਦੀ ਧੁਨੀ, ਨਾਮ ਦੀ ਆਵਾਜ਼, ਭਜਨ ਦੀ ਆਵਾਜ਼ ਉਹਦੇ ਕੰਨ ਵਿੱਚ ਕਿਉਂ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਤੀਨੀ ਤਾਂ ਮੁਖ ਚੋਟਾ ਦੂਰੋਂ ਫਸਲਾਂ ਦੇ ਉੱਪਰ ਦੀ ਅਤੇ ਭਜਨ ਦੀ ਹਰੀ ਕੀਰਤਨ ਦੀ ਧੁਨੀ ਆ ਰਹੀ ਹੈ, ਜਿਸ ਦੇ ਵਿੱਚ ਇਹ ਜ਼ਾਹਰ ਕੀਤਾ ਜਾਂਦਾ ਹੈ, ਰਾਮ ਸਿਮਰ ਪਛਤਾਏ ਗਾ ਮਨ, ਪਾਪੀ ਜੀਅਰਾ ਲੋਭ ਕਰਤਾ ਹੈ, ਆਜ ਕਾਲ ਉੱਠ ਜਾਏਗਾ ਲਾਲਚ ਲੱਗ ਕੇ ਜਨਮ ਗਵਾਇਆ, ਮਾਇਆ ਪਰਮ ਭੁਲਾਏਗਾ, ਧਨ ਜੋਵਨ ਕਾ ਗਰਭ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ, ਜੋ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਛ ਨਾ ਵਸਾਏਗਾ, ਸਿਮਰਨ ਭਜਨ ਦਇਆ ਨਹੀਂ ਕੀਨੀ, ਤਾਂ ਮੁੱਖ ਚੋਟਾਂ ਖਾਏਗਾ। ਸਿਮਰਨ, ਪਰਮੇਸ਼ੁਰ ਦੇ ਨਾਮ ਦੇ ਚਿੰਤਨ ਕਰਨ ਨੂੰ ਸਿਮਰਨ ਕਹਿੰਦੇ ਹਨ, ਭਜਨ ਕੀਰਤਨ ਨੂੰ ਕਹਿੰਦੇ ਹਨ, ਭਜਨ ਗਾਉਣੇ ਜਾਂ ਕੀਰਤਨ ਕਰਨੇ ਨੂੰ ਭਜਨ ਕਹਿੰਦੇ ਹਨ, ਸਿਮਰਨ ਭਜਨ। ਦਇਆ, ਦੁਖੀਆਂ ਪੁਰਸ਼ਾਂ 'ਤੇ ਦਇਆ ਕਰਨੀ, ਭੁੱਖੇ ਨੂੰ ਅੰਨ ਪਾਣੀ ਦੇਣਾ, ਪਿਆਸੇ ਨੂੰ ਪਾਣੀ ਪਿਲਾਉਣਾ, ਹੋਰ ਜੋ ਕੁਛ ਵੀ ਕਿਸੇ ਦੀ ਮਦਦ ਕਰਨ ਯੋਗਾ ਹੋਵੇ, ਐਸੀ ਉਸਨੂੰ ਦਇਆ ਕਹਿੰਦੇ, ਦੁਖੀ 'ਤੇ ਤਰਸ ਖਾਣਾ। ਇਹ ਤਿੰਨੇ ਗੱਲਾਂ ਦੁਨੀਆਂ 'ਤੇ ਸਾਰ ਮੰਨੀਆਂ ਹਨ, ਪਰ ਇਹਨਾਂ ਤਿੰਨਾਂ ਵਿੱਚੋਂ ਵੀ ਸਦਨਿਆ ਸਿਮਰਨ ਭਜਨ ਦਇਆ ਨਹੀਂ ਕਿੰਨੀ, ਕੁਛ ਵੀ ਨਾ ਕੀਤਾ ਉਲਟਾ ਬੱਕਰਿਆਂ ਦੇ ਗਲ ਵੱਢੇ, ਪਰ ਕੁਛ ਨਾ ਕੀਤਾ ਤਾਂ ਫਿਰ ਮੂੰਹ 'ਤੇ ਜਮਾਂ ਦੀਆਂ ਗੁਰਜਿਆਂ ਦੀਆਂ ਚੋਟਾਂ ਖਾਣੀਆਂ ਪੈਣੀਆਂ। ਜਮਾਂ ਦੇ ਪਾ ਜਦੋਂ ਜੀਵ ਦੁਨੀਆਂ ਤੋਂ ਜਾਂਦਾ ਹੈ, ਉਸ ਮੌਕੇ ਪਾਪ ਪੁਰਸ਼ਾਂ ਦੀ ਗਤੀ ਇਹ ਦੱਸੀ, ਉਹਨੂੰ ਜਮਦੂਤ ਗ੍ਰਿਫਤਾਰ ਕਰਦੇ ਹਨ, ਜਿਵੇਂ ਇਹ ਦੁਨਿਆਵੀ ਮੁਲਜ਼ਮਾਂ ਨੂੰ ਦੁਨਿਆਵੀ ਪੁਲਿਸ ਗ੍ਰਿਫਤਾਰ ਕਰਦੀ ਹੈ। ਸੋ ਗ੍ਰਿਫਤਾਰ ਕਰਕੇ ਲੈ ਜਾਂਦੇ ਹਨ, ਜਿਸ ਦੀ ਬਹੁਤ ਵੱਧ ਫਰੀਦ ਨੇ ਕਈ ਥਾਈਂ ਉਹ ਦੱਸਿਆ ਹੈ। ਫਰੀਦਾ ਜਿੱਤ ਦਿਹਾੜੇ ਧਨਵਰੀ ਸ਼ਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲੇ, ਹਾਂ ਜਿੰਦ ਨਵਾਣੀ ਕੱਢੀ ਹੱਡਾਂ ਗੁਰ ਕਿਤਾ। ਕਿ ਉਹਨੂੰ ਮੌਤ ਦਾ ਫਰਿਸ਼ਤਾ ਪਹਿਲੇ ਜ਼ਿੰਦਗੀ 'ਚ ਸੁਣਦੇ ਰਹੇ ਹਾਂ, ਜਦੋਂ ਸਾਹ ਪੂਰੇ ਹੋ ਗਏ, ਸਾਹ ਪੂਰੇ ਹੋ ਗਏ, ਅੰਨ ਜਲ ਮੁੱਕ ਗਿਆ, ਉਹ ਜਗ੍ਹਾ ਆ ਗਈ, ਉਹ ਬਣਤ ਬਣ ਗਈ, ਮੌਤ ਦਾ ਨਿਮਿੱਤ ਚਾਰ ਗੱਲਾਂ ਮੰਨੀਆਂ ਸਿਆਣਿਆਂ ਨੇ, ਉਹ ਜਗ੍ਹਾ ਆ ਜੇ ਜਿੱਥੇ ਮੌਤ, ਜਿਹਨੂੰ ਟਿੱਕਰੀ ਕਹਿ ਦਿੰਦੇ ਹਾਂ ਸਿੱਧੇ ਲਫਜ਼ਾਂ ਦੇ ਵਿੱਚ, ਉਹ ਜਗ੍ਹਾ ਆ ਜੇ, ਟਿੱਕਰੀ ਆ ਜੇ, ਉਹ ਬਣਤ ਬਣ ਜੇ, ਸ਼ਸਤਰ ਬਿਮਾਰੀ ਕੁਛ ਵੀ ਹੈ। ਦੋ, ਅਤੇ ਅੰਨ ਜਲ ਮੁੱਕ ਜਾਏ, ਇਹ ਵੀ। ਤੀਜੇ, ਚੌਥੀ ਗੱਲ ਹੈ ਪ੍ਰਾਣ ਮੁੱਕ ਜਾਣ। ਚਾਰ ਨਿਮਿੱਤ ਹੁੰਦੇ ਨੇ, ਚੌਹਾਂ ਵਿੱਚੋਂ ਕਿਸੇ ਗੱਲ ਦੀ ਕਮੀ ਹੋਵੇ ਫਿਰ ਇਸ ਦੀ ਬਲਕੇ ਮੌਤ ਰਕਸ਼ਾ ਕਰ ਕਾਲੇ ਦਾ ਰਾਖਾ ਹੈ, ਕਿਸੇ ਗੱਲ ਦਾ ਵੀ ਇਹ ਚੌਹਾਂ ਵਿੱਚੋਂ ਜਦੋਂ ਅਜੇ ਕਮੀ ਹੈ ਤਾਂ। ਜਦੋਂ ਚਾਰ ਗੱਲਾਂ ਪੂਰੀਆਂ ਹੋ ਜਾਂਦੀਆਂ, ਉਹਨੂੰ ਕਹਿੰਦੇ ਨੇ ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲੇਤਾ, ਜਿਹਨੂੰ ਮਲਕੁਲ ਮੌਤ, ਮੌਤ ਦਾ ਫਰਿਸ਼ਤਾ ਕਹਿੰਦੇ ਹਨ, ਜਮਦੂਤ ਕਹਿੰਦੇ ਹਨ, ਸਾਹਮਣੇ ਆ ਕੇ ਮੂੰਹ ਦਿਖਾਉਂਦਾ ਹੈ, ਕਰਦਾ ਕੀ ਹੈ, ਜਿੰਦਨ ਮਾਣੀ ਕੱਢੀ ਹੱਡਾਂ ਤੂੰ ਪਟਕਾ। ਤਾਂ ਸਥੂਲ ਸਰੀਰ ਦੇ ਵਿੱਚੋਂ ਸੂਖਸ਼ਮ ਸਰੀਰ ਜਿਸਨੂੰ ਜਿੰਦ ਕਹਿੰਦੇ ਹਨ, ਹੱਡਾਂ ਨੂੰ ਕੜਕਾ ਕੜਕਾ ਕੇ ਸਰੀਰ ਵਿੱਚੋਂ ਕੱਢਦਾ ਹੈ, ਹੱਡਾਂ ਨੂੰ ਭੰਨ ਭੰਨ ਕੇ, ਇਹਦਾ ਜਾਣ ਨੂੰ ਜੀ ਨਹੀਂ ਕਰਦਾ, ਲੇਕਿਨ ਉਹ ਲੈ ਕੇ ਜਾਂਦਾ ਹੈ।
ਪਿਆਰੇ ਜੀ ਕੱਢਣੀ ਨਿਮਾਣੀ ਜਿੰਦਗੀ, ਜੀ
ਬਾਣੀ ਕੱਢੀਏ ਹੱਡਾਂ ਕੂੰਕੜਕਾ ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਜਿਸਨੂੰ ਲਿੰਗ ਸਰੀਰ ਵੀ ਕਹਿ ਦਿੰਦੇ ਹਨ ਸਤਾਰਾਂ ਤੱਤਾਂ ਦਾ ਜਿਹੜਾ ਪ੍ਰਲੋਕ ਨੂੰ ਜਾਂਦਾ ਜਿਹਨੂੰ ਜਗਦੂਤ ਲਿਜਾਂਦੇ ਜਾਂ ਪੁੰਨੀਆਂ ਨੂੰ ਦੇਵਤਾ ਲਿਜਾਂਦੇ ਉਹਦਾ ਜ਼ਿਕਰ ਕਰਦੇ ਹਨ ਉਹਨੂੰ ਜਿਸ ਵੇਲੇ ਵਕਤ ਅਖੀਰ ਆਉਂਦਾ ਹੈ ਉਸਨੂੰ ਜਮਦੂਤ ਮਲਕ ਜੋ ਕੰਨੀ ਸਿੰਘ ਦਾ ਮੂੰਹ ਦਿਖਾਉਂਦੇ ਆ ਬੜੀਆਂ ਭਿਆਨਕ ਸ਼ਕਲਾਂ ਬੜੀਆਂ ਡਰਾਉਣੀਆਂ ਸ਼ਕਲਾਂ ਉਹਨਾਂ ਦੀਆਂ ਦੇਖਣ ਸਾਰੇ ਐਸੀ ਹਾਲਤ ਹੁੰਦੀ ਹੈ ਇਤਨਾ ਭੈ ਭੀਤ ਹੁੰਦਾ ਹੈ ਜਿਹਦੇ ਸਾਹਮਣੇ ਆ ਕੇ ਖੜਦੇ ਨੇ ਉਹੀ ਜਾਣਦਾ ਇਹ ਇੱਕ ਨਹੀਂ ਬੇਅੰਤ ਨਾਲ ਇਹ ਜੀ ਬੀਤੀ ਹੈ ਜਿਹੜੇ ਮੁੜ ਕੇ ਆ ਕੇ ਦੱਸਦੇ ਵੀ ਰਹੇ ਅਫਰੀਕਾ ਦੀ ਗੱਲ ਹੈ ਕਿ ਬੋਸ ਨਾਮ ਕਰਕੇ ਇੱਕ ਥਾਂ ਹੈ ਵਿਕਟੋਰੀਆ ਲੇਕ ਦੇ ਕਿਨਾਰੇ 'ਤੇ ਕਿਸ਼ਮੂ ਟਾਊਨ ਹੈ ਉੱਥੇ ਕੁਛ ਫਾਸਲੇ 'ਤੇ ਸਾਡੇ ਲੋਕਾਂ ਦੇ ਛਾਂਬੇ ਨੂੰ ਉੱਧਰ ਖੇਤ ਹਨ ਬੜੇ ਬੜੇ ਉੱਥੇ ਇੱਕ ਦੱਸੇ ਗੁਰਦਿਆਲ ਸਿੰਘ ਕਹਿੰਦਾ ਮੇਰਾ ਚਾਚਾ ਸੀ ਬੜਾ ਅੜਬ ਆਦਮੀ ਸੀ ਉਸਨੇ ਤਿੰਨ ਬੋਰੀ ਕੁੱਟ ਕੇ ਮਾਰੇ ਸੀ ਵਕਤੇ ਅਖੀਰ ਦੀ ਗੱਲ ਦਾ ਉਹ ਅੜਬ ਹੋਣ ਕਰਕੇ ਬੋਈ ਉੱਧਰਲੇ ਲੋਕਾਂ ਨੂੰ ਜਿਹੜੇ ਉੱਧਰਲੇ ਨੇਟਿਵ ਸਨ ਉਹਨਾਂ ਨੂੰ ਬੋਈ ਕਹਿੰਦੇ ਉਹ ਤਿੰਨ ਮਾਰੇ ਛੇ ਮਹੀਨੇ ਉਹ ਸੌ ਨਹੀਂ ਸਕਿਆ ਪਿੱਛੋਂ ਜਦੋਂ ਵਕਤ ਆਇਆ ਉਹ ਤਿੰਨ ਆਦਮੀ ਉਹਨੂੰ ਬਲਮ ਪਏ ਉਹਨੂੰ ਪਏ ਨੂੰ ਬੈਠੇ ਨੂੰ ਸੌਣ ਇਹਨੇ ਛੇ ਮਹੀਨੇ ਨੂੰ ਨੀਂਦ ਆ ਨਹੀਂ ਸਕੀ ਮੈਨੂੰ ਉਹ ਮਾਰ ਦੇਣ ਉਹ ਮਾਰ ਦੇਣ ਉਹ ਕਰ ਸਾਨੂੰ ਕੁਛ ਨਾ ਦੱਸੇ ਉਹ ਮਾਰ ਦੇ ਕੋਈ ਸੋ ਛੇ ਮਹੀਨੇ ਹੀ ਜੀ ਹਾਲ ਕਰਕੇ ਬੁਰੀ ਤਰ੍ਹਾਂ ਅਖੀਰ ਕਹਿੰਦਾ ਉਹ ਮੈਨੂੰ ਲੈ ਚੱਲੇ ਹੁਣ ਮਾਰ ਜਿਹੀਆਂ ਜੀਆਂ ਹੋਰ ਇੱਥੇ ਸੰਤ ਸ਼ਾਮ ਸਿੰਘ ਹੋਏ ਉਹਨਾਂ ਦੀ ਉਮਰ 105 ਸਾਲ ਦੀ ਹੋਈ ਉਹ ਪਹਿਲੇ ਫੌਜ ਵਿੱਚ ਨੌਕਰ ਛੁੱਟੀ ਹੈ ਕੋਈ ਉਮਰ ਉਹਨਾਂ ਦੀ ਉਹਨੂੰ 40-45 ਸਾਲ ਦੀ ਸੀ ਛੁੱਟੀ ਆ ਕੇ ਬਿਮਾਰ ਹੋ ਗਏ ਮਾਰੋ ਕੇ ਰਾਤ ਨੂੰ ਉਹਨਾਂ ਦੇ ਸਰੀਰ ਦਾ ਅੰਤ ਹੋ ਗਿਆ ਮ੍ਰਿਤੂ ਹੋ ਗਈ ਰਾਤ ਨੂੰ ਲੋਕ ਸੰਸਕਾਰ ਨਹੀਂ ਕਰਦੇ ਤਾਂ ਸੁਣਾਉਂਦੇ ਨੇ ਸੋ ਸਾਰੀ ਰਾਤ ਮਰੇ ਪਏ ਦਿਨ ਚੜਿਆ ਨਲਾ ਤਲਾ ਕੇ ਸ਼ਮਸ਼ਾਨ ਭੂਮਿਕਾ 'ਚ ਲੈ ਗਏ ਸੋ ਚੀਖਾ 'ਤੇ ਰੱਖ ਦਿੱਤੇ ਜਦੋਂ ਟੰਗ ਨੂੰ ਸੇਕ ਲੱਗਿਆ ਉਹਨਾਂ ਰੌਲਾ ਪਾਤਾ ਉਠਾਓ ਉਠਾਓ ਮੈਨੂੰ ਉਠਾਓ ਚੱਕ ਲਏ ਲੋਕ ਉੱਥੇ ਸਨ ਉਹ ਕਹਿਣਗੇ ਲੋਕ ਤੁਸੀਂ ਕਾਹ 'ਚ ਫਸੇ ਅੱਗੇ ਤਾਂ ਗੱਲ ਹੀ ਕੁਛ ਹੋਰ ਹੈ ਐਂ ਦੁਨੀਆਂ ਦੀਆਂ ਗੱਲਾਂ 'ਚ ਕਾਹਨੂੰ ਫਸੇ ਪਏ ਸਾਰੀ ਗੱਲ ਦੱਸੀ ਉਹਨਾਂ ਨੇ ਕਹਿਣ ਲੱਗੇ ਮੈਨੂੰ ਇੱਥੋਂ ਲੈ ਗਏ ਕਿਉਂਕਿ ਅਜੇ ਇਸ ਪਾਸੇ ਲੱਗੇ ਨਹੀਂ ਸੀ ਪਿੱਛੋਂ ਫਿਰ ਸਾਰੀ ਜ਼ਿੰਦਗੀ ਇਸ ਪਾਸੇ ਲਾਈ ਕਹਿੰਦਾ ਮੈਨੂੰ ਲੈ ਗਏ ਮਾਰਦੇ ਕੁੱਟਦੇ ਬੜਾ ਜਿਹਨੂੰ ਧਰਮ ਰਾਜਾ ਕਹਿੰਦਾ ਸਾਹਮਣੇ ਪੇਸ਼ ਕੀਤਾ ਉਹ ਕਹਿਣ ਲੱਗਾ ਵੀ ਇਹ ਨਹੀਂ ਹੈ ਤਾਂ ਹੋਰ ਸ਼ਾਮ ਸੁਣ ਤੁਸੀਂ ਹੋਰ ਲੈ ਗਲਤੀ ਨਾ ਜਲਦੀ ਲੈ ਜਾਓ ਜਲਦੀ ਲੈ ਜਾਣ ਅਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਬਈ ਕਹਿੰਦੇ ਹੁੰਦੇ ਨਰਕ ਉਹ ਤਾਂ ਦਿਖਾ ਦਿਓ ਕਿਤੇ ਉਹ ਜਿਹੜੇ ਇਹ ਬੜੀਆਂ ਭਿਆਨਕ ਸ਼ਕਲਾਂ ਵਾਲੇ ਇਸੇ ਚਾਰ ਆਦਮ ਜਿਹਨੂੰ ਜਮਦੂਤ ਕਹਿੰਦੇ ਉਹ ਡਰ ਲੱਗੇ ਉਹਨਾਂ ਦੇ ਕਹਿਣ ਲੱਗੇ ਨਹੀਂ ਛੇਤੀ ਚੱਲ ਤੇਰਾ ਕਾਲ ਬੁੱਕ ਦੇਣਗੇ ਅਸਥੂਲ ਸਰੀਰ ਨੂੰ ਕਾਲਬ ਕਹਿੰਦੇ ਸੋ ਨਹੀਂ ਮੈਨੂੰ ਮੈਂ ਉਹਨਾਂ ਨੂੰ ਕਿਹਾ ਹਟੀਆ ਸਵਾਦ ਸੀ ਉਹਨਾਂ ਦਾ ਬਹੁਤ ਕਹਿਣ ਲੱਗੇ ਮੈਨੂੰ ਉਹ ਦਿਖਾ ਤਾ ਦੋ ਨਰਕ ਥੋੜ੍ਹਾ ਜਾਂਦੇ ਜਾਂਦੇ ਉਹਨਾਂ ਨੇ ਕਹਿਣ ਲੱਗੇ ਬੜਾ ਦੂਰ ਤੱਕ ਚਾਰ ਦੀਵਾਰੀ ਕਿਤਨੇ ਮੀਲਾਂ ਤੱਕ ਦਰਵਾਜ਼ੇ ਮੂਹਰੇ ਖੜਾ ਕਹਿੰਦਾ ਅੰਦਰ ਨਿਗਾਹ ਮਾਰ ਲਾ ਉੱਥੇ ਜੇ ਜਿਹੀ ਹਾਲਤ ਹੁੰਦੀ ਮੈਂ ਦੇਖੀ ਉੱਥੇ ਕੋਈ ਪੁੱਠਾ ਲਟਕਦਾ ਹੈ ਕਿਸੇ ਨੂੰ ਅੱਗ ਲਾਈ ਹੋਈ ਹੈ ਕਿਸੇ ਨੂੰ ਕਿਵੇਂ ਫੁੱਟਦੇ ਨੇ ਕਿਸੇ ਨੂੰ ਕਿਵੇਂ ਕੁੱਟਦੇ ਨੇ ਕਹਿੰਦੇ ਆਹ ਜਿਹਨਾਂ ਨੇ ਜਾ ਕੇ ਦੁਨੀਆਂ ਦੇ ਵਿੱਚ ਜੋ ਕੁਛ ਕੀਤਾ ਉਹਦਾ ਫਲ ਪਾ ਰਹੇ ਬੜਾ ਫਿਰ ਅਖੀਰ ਫਿਰ ਮੈਂ ਕਿਹਾ ਛੇਤੀ ਚੱਲ ਤੈਨੂੰ, ਫਿਰ ਮੈਨੂੰ ਤਿਹਾ ਲੱਗੀ ਮੈਂ ਪਾਣੀ ਦਾ ਪਿਲਾਓ। ਉਹ ਕਹਿੰਦਾ ਹੀ ਨਹੀਂ ਛੇਤੀ ਚੱਲ। ਮੈਂ ਕਿਹਾ ਨਹੀਂ, ਮੈਂ ਪਾਣੀ ਜ਼ਰੂਰ ਪੀਣਾ। ਪਾਣੀ ਸੀ ਆਪਣੀ ਕੀ ਗਜ਼ਬ ਸੀ, ਹਜੇ ਪਾਣੀ ਉਹਨਾਂ ਨੇ ਪਿਲਾਇਆ ਨਹੀਂ। ਅਖੀਰ ਫਿਰ ਮੈਂ ਕਿਹਾ ਮੈਂ ਸੁਰਗ ਵੀ ਦਿਖਾ ਦੂੰ ਕਿਤੇ ਹੈ ਕਿ ਨਾ। ਕਹਿੰਦਾ ਚੱਲ ਛੇਤੀ ਚੱਲ, ਬਹੁਤ ਕਹਿਣ। ਅਖੀਰ ਮੈਂ ਬਹੁਤ ਹੱਟ ਕੀਤਾ। ਇਸੀ ਤਰ੍ਹਾਂ ਫਿਰ ਦਰਵਾਜ਼ੇ ਦੀ ਮੂਹਰੇ ਮੈਨੂੰ ਉੱਥੇ ਦਿਖਾ, ਉੱਥੇ ਦੀਆਂ ਦੇਖ ਕੇ ਮੈਂ ਹੈਰਾਨ ਹੋ ਗਿਆ। ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ, ਬੜਾ ਉੱਥੇ ਦੇ ਉੱਚੇ ਮਕਾਨਾਤ, ਉਸਦੀ ਗੱਲ ਹੀ ਕੁਛ ਹੋਰ ਸੀ। ਇਤਿਹਾਸ ਫਿਰ ਇੱਧਰ ਦੇਖਿਆ ਤਾਂ ਮੇਰੀ ਟੰਗ ਨੂੰ ਛੇਕ ਛੇਕ ਲੱਗ ਰਿਹਾ ਹੈ, ਕਿਰਪਾਲ ਸਿੰਘ ਦੇ ਪਿਤਾ ਦੀ, ਉਹਨਾਂ ਦੀ ਗੱਲ। ਸੰਯੋਗ ਕਰਕੇ ਉਦੋਂ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਪਾਸੇ ਲਾਈ, ਬੜਾ ਭਜਨ ਕੀਤਾ, ਬੜੇ ਉਪਕਾਰ ਕੀਤੇ। ਅਤੇ ਇਉਂ ਇਹਨਾਂ ਨੇ ਜਿਹੜੇ ਕਈ ਜਾ ਕੇ ਕਈਆਂ ਦੇ ਨਾਲ ਵਰਤਿਆ, ਉਹ ਦਸਵੇਂ ਜੰਮੂ ਹੁੰਦੇ ਹਨ। ਬਾਣੀ 'ਚ ਥਾਂ ਥਾਂ ਲਿਖਿਆ, ਹੋਰ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ। ਸੋ ਇਸ ਕਰਕੇ ਇੱਥੇ ਬਾਬਾ ਫਰੀਦ ਜੀ ਪ੍ਰਤੱਖ ਕਹਿ ਰਹੇ ਹਨ, ਕੀ ਕਹਿੰਦੇ ਹਨ, ਜਿੰਦਨ ਮਾਣੀ ਕੱਢੀ ਹੱਡਾਂ ਕੋ ਕੜਕਾ, ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਜਿਹਨੂੰ ਜਿੰਦ ਕਹਿੰਦੇ ਹਨ, ਹੱਡਾਂ ਨੂੰ ਕੁੱਟ ਕੁੱਟ ਕੇ ਕੱਢਦੇ ਹਨ। ਕਹਿੰਦੇ ਨੇ ਮਰਨ ਵੇਲੇ ਇੰਨਾ ਦੁੱਖ ਹੁੰਦਾ ਮਨਮੁੱਖ ਆਦਮੀ ਨੂੰ, ਜਿਵੇਂ ਸੌ ਹੜੱਪਾ ਸਭ ਇੱਕ ਲਖਤ ਲੜੇ ਦਾ ਦੁੱਖ ਹੁੰਦਾ। ਕਿਤੇ ਕਿਤੇ ਇਉਂ ਦੱਸਿਆ, ਸੌ ਪਿੱਛੋਂ ਇੱਕ ਲੱਖ ਡੰਗ ਮਾਰੇ ਦਾ ਜਿਵੇਂ ਦੁੱਖ ਹੁੰਦਾ, ਉਹਨਾਂ ਦੁੱਖ ਨੂੰ ਮਨਮੁੱਖ ਆਦਮੀ ਨੂੰ ਦੁੱਖ ਹੁੰਦਾ। ਇੱਕ ਤਾਂ ਇਉਂ ਦੱਸਿਆ, ਜਿਵੇਂ 400 ਤਲਵਾਰ ਦਾ ਫੱਟ ਇੱਕੋ ਥਾਂ ਲੱਗੀ ਜਾਵੇ, ਉਹਦਾ ਦੁੱਖ ਇੰਨਾ ਦੁੱਖ ਹੁੰਦਾ। ਇੱਕ ਤਾਂ ਇਉਂ ਦੱਸਿਆ, ਜਿਵੇਂ ਇੱਕ ਵੱਡੀ ਸੂਲਾਂ ਵਾਲੀ ਛੱਟੀ ਹੋਵੇ, ਨਾੜੀ ਨਾੜੀ ਵਿੱਚ ਖਿੱਚੀ ਜਾਵੇ, ਤਾਂ ਕਸ਼ਟ ਇਤਿਹਾਸ ਦੀਆਂ ਨੇ ਕਸ਼ਟ ਹੁੰਦਾ। ਇੱਥੇ ਉਸ ਗੱਲ ਨੂੰ ਬਾਬੇ ਫਰੀਦ ਨੇ ਦਰਸਾਇਆ ਹੈ, ਇਸਲਾਮ ਦੇ ਹੋਏ ਨੇ ਫਰੀਦ, ਯਾਨੀ ਬਹੁਤ ਕੁਛ ਕੋਟੀ ਦੇ ਫਕੀਰ ਹੋਏ ਨੇ, ਫਕੀਰਾਂ ਦੇ ਮਾਨੋ ਸਰਤਾਜ ਹੋਏ ਨੇ। ਤੋ ਦੱਸਦੇ ਹਨ, ਜਿੰਦਨ ਮਾਣੀ ਕੱਢੀ ਹੱਡਾਂ ਕੋ ਕੜਕਾ, ਸਾਹੇ ਲਿਖੇ ਨੇ ਚਿਲਣੀ ਜਿੰਦੂ ਕੋ ਸਮਝਾਇਆ, ਜਦੋਂ ਸਾਹ ਪੂਰੀ ਗੋ ਉਹ ਇੱਧਰ ਉੱਧਰ ਚੱਲਦੇ ਨਹੀਂ, ਤਾਂ ਤੇ ਮਤ ਨੂੰ ਬੁੱਧ ਨੂੰ ਸਮਝਾ ਲੈ ਵੀ ਉਸ ਤੋਂ ਪਹਿਲਾਂ ਪਹਿਲਾਂ ਕੁਛ ਕਰ ਲੈ ਅਗੰਧ ਦਾ। ਇਸ ਗੱਲ ਨੂੰ ਇਹ ਦੱਸ ਰਹੇ ਹਨ,
ਪਿਆਰੇ ਜੀ ਕੱਢਣੀ ਨਿਮਾਣੀ ਜਿੰਦ,
ਦੱਸੀ ਹੈ। ਅਤੇ ਇਉਂ ਦੱਸੇ ਵੀ ਉਸ ਵੇਲੇ ਇਉਂ ਲਿਜਾਂਦੇ ਹਨ, ਅਤੇ ਇੱਧਰ ਇੱਕ ਥਾਂ ਕਬੀਰ ਜੀ ਨਹੀਂ ਆਉਂਦੇ ਸੇ, ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹ ਮਿਲਿਓ ਤੇ ਲੀਓ ਅੰਚਲ ਲਾਏ। ਜਮਾ ਦਾ ਹੰਟਰ ਹੁੰਦਾ ਇੱਕ, ਚਾਰ ਉਂਗਲ ਦੀ ਹੱਥੀ ਹੁੰਦੀ ਹੈ ਉਹਦੀ। ਉਹ ਜਮਦੂਤ ਜਿਸ ਮੁਲਜ਼ਮ ਨੂੰ ਲਿਜਾਂਦੇ ਹਨ, ਉਹਦੇ ਇੱਕ ਮਾਰਨੇ ਇੰਨਾ ਸੱਟ ਵੱਜਦੀ ਹੈ ਬੇਹੋਸ਼ ਹੋ ਜਾਂਦੀ। ਫਿਰ ਜਦੋਂ ਹੋਸ਼ ਹੁੰਦੇ ਫਿਰ ਇੱਕ ਮਾਰਨੇ ਹਮ ਕੁੜਦੇ ਕੁੜਦੇ ਜਮ ਮਾਰਗ ਵਿੱਚ ਲਿਜਾਂਦੇ ਹਨ। ਸੋ ਕਹਿੰਦੇ ਜਮ ਕਾ ਠੇਂਗਾ ਬੁਰਾ ਬੁਰਾ, ਉਹ ਨਹੀਂ ਸਹਿਜ, ਉਹਦੀ ਸੱਟ ਬਹੁਤ ਜ਼ਿਆਦਾ ਹੈ। ਫਿਰ ਬਚਣ ਦਾ ਉਪਾਅ ਅਗਲੀ ਪੰਗਤੀ ਵਿੱਚ ਕਹਿੰਦੇ, ਇੱਕ ਜੋ ਸਾਧੂ ਮੋਹ ਮਿਲਿਓ ਤਿੰਨ ਲੀਓ ਅੰਚਲ ਲਾਏ। ਇਸ਼ਾਰਾ ਆਪਣੇ ਗੁਰੂ ਰਾਮਾਨੰਦ ਵੱਲ ਹੈ ਵੀ ਉਹ ਮੈਨੂੰ ਮਿਲੇ, ਉਹਨਾਂ ਨੇ ਮੈਨੂੰ ਉਪਦੇਸ਼ ਕੀਤਾ ਪਰਮੇਸ਼ਰ ਦੇ ਭਜਨ ਦਾ, ਮੈਨੂੰ ਵਾਹਿਗੁਰੂ ਦੇ ਲੜ ਲਾਤਾ। ਨਤੀਜਾ ਇਹ ਹੋਇਆ ਜਮਾ ਦਾ ਰਸਤਾ ਦੂਰ ਰਹਿ ਗਿਆ, ਕਿਉਂਕਿ ਭਗਤਾਂ ਦਾ ਮਾਰਗ ਹੋਰ ਹੈ, ਇਹ ਤਾਂ ਪਾਪੀਆਂ ਦਾ ਮਾਰਗ। ਸੋ ਸਦਾ ਜਿਸ ਵਕਤ ਇਹ ਸੁਣਦਾ ਹੈ ਸਿਮਰਨ ਭਜਨ ਲਿਆ ਨਹੀਂ, ਕਿਉਂਕਿ ਉਹਦੇ ਕੰਨ ਵਿੱਚ ਇਹ ਆਵਾਜ਼ ਪੈਂਦੀ ਹੈ, ਨਾ ਸਿਮਰਨ ਕੀਤਾ ਨਾ ਪਰਮੇਸ਼ਰ ਦੇ ਭਜਨ ਗਾਇਨ ਕੀਤੇ, ਯਾਨੀ ਹਰੀ ਕੀਰਤਨ ਸ਼ਲਾਘਾ ਕੀਤੀ, ਨਾ ਦਇਆ ਕੀਤੀ ਦੁਖੀ ਪੁਰਸ਼ਾਂ 'ਤੇ, ਕਿਸੇ ਤਰੀਕੇ ਸਿਰ ਪਾਪ ਆਦਿ ਕੀਤੇ। ਫਿਰ ਤਾਂ ਇਹੀ ਗੱਲ ਹੋਏਗੀ, ਤਾਂ ਮੁੱਖ ਚੋਟਾਂ ਖਾਏਗਾ, ਉਹ ਤੇ ਜਮਾਂ ਦੀਆਂ ਚੋਟਾਂ ਹੀ ਖਾਣੀਆਂ ਪੈਣਗੀਆਂ। ਸਿਮਰਨ ਭਜਨ ਦਿਆ ਨਹੀਂ ਕਿਨੇ ਤਾਂ ਮੁੱਖ ਚੋਟਾਂ ਖਾਏਗਾ। ਸਦਨੇ ਦੇ ਕੰਨ ਵਿੱਚ ਜਦੋਂ ਇਹ ਆਵਾਜ਼ ਦੂਰੋਂ ਕਿਤੇ ਆਉਂਦੀ ਕੰਨ ਵਿੱਚ ਪਈ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ, ਬੁੱਧ ਨੇ ਝੱਟ ਵਿਚਾਰ ਕਰ ਲਈ ਕਿਤਨਾ ਇਸਦਾ ਹਿਰਦੇ ਉੱਪਰ ਅਸਰ ਹੋਇਆ। ਇਹਨੇ ਸੱਟ ਵੱਜੀ, ਵਜਦ ਵਿੱਚ ਆ ਜਾਂਦਾ, ਮਸਤੀ ਵਿੱਚ ਆ ਜਾਂਦਾ। ਉਹ ਜਿਹੜਾ ਸਿਰ 'ਤੇ ਟੋਕਰਾ ਸੀ ਮਾਸ ਦਾ, ਉਹ ਡਿੱਗ ਪੈਂਦਾ, ਲੋਥੜੇ ਖਿਲਰ ਜਾਂਦੇ, ਆਪ ਵੀ ਬੇਹੋਸ਼ ਹੋ ਕੇ ਗਿਰ ਜਾਂਦਾ। ਕੁੱਤੇ ਇੱਲਾਂ ਕਾਂ ਉਸ ਮਾਸ ਨੂੰ ਆ ਚਿੰਬੜੇ। ਰਸਤਾ ਸੀ ਲੋਕਾਂ ਦਾ, ਆਉਣ ਜਾਣ ਵਾਲਿਆਂ ਦਾ ਮੇਲਾ ਲੱਗ ਗਿਆ। ਉੱਥੇ ਕੋਈ ਕੁਛ ਕਹਿੰਦਾ ਹੈ ਆਪਣੇ ਖਿਆਲ ਦੇ ਮੁਤਾਬਕ, ਕੋਈ ਕੁਛ ਕਹਿੰਦਾ ਹੈ। ਜਿਸ ਵਕਤ ਫਿਰ ਹੋਸ਼ ਆਈ, ਇਹੀ ਆਵਾਜ਼ ਕੰਨ ਵਿੱਚ ਫਿਰ ਗੂੰਜਦੀ ਹੈ, ਸਿਮਰਨ ਭਜਨ ਦਿਆ ਨਹੀਂ ਕਿੰਨੀ ਤਾਮਕ ਚੋਟਾਂ ਖਾਏ। ਇਹ ਕਿਉਂ, ਇਹ ਐਸਾ ਕਿਉਂ ਹੋਇਆ? ਇੱਕ ਬੱਕਰਿਆਂ ਦੇ ਗਲ ਵੱਢਣ ਵਾਲਾ ਔਰ ਮਾਸ ਵੇਚਣ ਵਾਲਾ ਪ੍ਰਤੀਤ ਹੁੰਦਾ ਇੱਥੋਂ ਵੀ ਉਹਦੇ ਹਿਰਦੇ ਰੂਪੀ ਧਰਤੀ ਵਿੱਚ ਕੋਈ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਹੈ, ਜੋ ਉੱਗਣ ਦੀ ਕੋਸ਼ਿਸ਼ ਕਰਦਾ, ਉਸਨੂੰ ਪ੍ਰੇਰਦਾ। ਜਿਵੇਂ ਬੀਜ ਜ਼ਮੀਨ ਨੂੰ ਫੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ, ਐਸਾ ਪ੍ਰਤੀਤ ਹੁੰਦਾ ਹੈ। ਅਤੇ ਉਸਦਾ ਨਤੀਜਾ ਵੀ ਇਸੇ ਤਰ੍ਹਾਂ ਹੋਇਆ। ਸਮਾਂ ਪਾ ਕੇ ਉਹ ਸਦਨਾ ਬੜਾ ਪਰਮਾਤਮਾ ਦਾ ਭਗਤ ਹੋਇਆ ਹੈ। ਸਵਯੋਂ ਇਸੀ ਤਰ੍ਹਾਂ ਬੀਤਦੀ ਹੈ, ਗਣਕਾ ਨਾਲ ਵੀ ਇਸ ਤਰ੍ਹਾਂ ਬੀਤਦੀ ਰਹੀ ਹੈ। ਖਿਆਲ ਉਹਦੇ ਪਰਮਾਤਮਾ ਵੱਲ, ਲੇਕਿਨ ਸਤਸੰਗ ਤੋਂ ਬਿਨਾਂ ਦੂਜੇ ਸੰਸਕਾਰ ਅਜੇ ਆਏ ਨਹੀਂ ਸੀ। ਜਿਵੇਂ ਸਮਾਂ ਜਿੰਨੀ ਦੇਰ ਤੱਕ ਨਹੀਂ ਆਉਂਦਾ, ਉੰਨੀ ਦੇਰ ਤੱਕ ਉਹ ਸਤਸੰਗ ਦਾ ਮਿਲਾਪ ਨਹੀਂ ਹੁੰਦਾ। ਸੋ ਕੋਸ਼ਿਸ਼ ਹੁੰਦੀ ਹੈ ਹੋਰ ਅਨੇਕਾਂ ਦੀ, ਕਿਸੇ ਨੂੰ ਕਿਵੇਂ, ਕਿਸੇ ਨੂੰ ਕਿਵੇਂ, ਅਨੇਕਾਂ ਵਜੂਹਾਤ ਹੁੰਦੇ। ਕਿਸੇ ਨੂੰ ਬਚਪਨ ਵਿੱਚ ਹੀ ਇਹ ਸ਼ੌਕ ਲੱਗ ਜਾਂਦਾ, ਲਗਨ ਲੱਗ ਜਾਂਦੀ, ਕਿਸੇ ਨੂੰ ਜੁਆ ਅਵਸਥਾ ਵਿੱਚ, ਕਿਸੇ ਨੂੰ ਕਿਸੇ ਅਵਸਥਾ ਵਿੱਚ। ਪੁਰਲੇ ਸੰਸਕਾਰ ਹਿਰਦੇ ਵਿੱਚ ਹੁੰਦੇ ਹਨ, ਤਦ ਹੀ ਐਸੀ ਅਵਸਥਾ ਆਇਆ ਕਰਦੀ ਹੈ। ਵਰਨਾ ਜਿਹੜੇ ਹਿਰਦੇ ਖਾਲੀ ਪਏ ਹਨ, ਉੱਥੇ ਐਸੀ ਅਵਸਥਾ ਆਵੇ ਕਿਵੇਂ? ਕੋਈ ਬਹਾਨਾ ਬਣਿਆ ਧਰਮ ਨੂੰ, ਚਪੇੜਾਂ ਦੇ ਬਹਾਨੇ ਹੀ ਐਸਾ ਸ਼ੌਕ ਲੱਗਿਆ। ਇਸੀ ਤਰ੍ਹਾਂ ਕਿਸੇ ਨੂੰ ਕਿਸੇ ਬਹਾਨੇ, ਕਿਸੇ ਨੂੰ ਕਿਸੇ ਬਹਾਨੇ ਐਸਾ ਸ਼ੌਕ ਹੁੰਦਾ ਹੈ। ਪਰ ਇਹ ਪਿਛਲੇ ਕੁਛ ਸੰਸਕਾਰ ਜਿਹੜੇ ਹਨ, ਇਸਨੂੰ ਪ੍ਰੇਰਿਆ ਕਰਦੇ। ਸਿਮਰਨ, ਸਿਮਰਨ ਭਜਨ, ਭਜਨ ਕੀਰਤਨ ਦਾ ਨਾਂ ਹੈ ਸਿਮਰਨ। ਪਹਿਲਾਂ ਜਿਸ ਵਕਤ ਇਸਨੂੰ ਸਤਸੰਗ ਪ੍ਰਾਪਤ ਹੋਵੇ, ਉਸ ਮਾਰਗ 'ਤੇ ਚੱਲਦਾ ਹੈ। ਸੁਣਦਾ, ਸੁਣੇ ਬਿਨਾਂ ਕਿਸੇ ਨੂੰ ਅੱਛੀ ਤਰ੍ਹਾਂ ਗਿਆਨ ਨਹੀਂ ਹੁੰਦਾ, ਵਿਚਾਰ ਨਹੀਂ ਹੁੰਦੇ। ਔਰ ਦੁਨਿਆਵੀ ਸਕੂਲਾਂ ਕਾਲਜਾਂ ਦਾ ਵੀ ਵਿਚਾਰ ਹੈ, ਅਸੂਲ ਹੈ। ਜਿਸ ਸਬਜੈਕਟ ਨੂੰ ਕਿਸੇ ਸਟੂਡੈਂਟ ਨੇ ਲਿਆ ਹੁੰਦਾ ਹੈ, ਕਿਤਨੇ ਸਾਲਾਂ ਬੱਧੀ ਉਸਦੀ ਗੱਲ ਸੁਣਦੇ ਹਨ, ਫਿਰ ਮਿਹਨਤ ਕਰਦੇ ਹਨ, ਫਿਰ ਉਹ ਵਿੱਦਿਆ ਤਾਂ ਜਾ ਕੇ ਪੂਰੀ ਪੂਰੀ ਉਸਦੇ ਦਿਮਾਗ ਦੇ ਵਿੱਚ ਪੈਰ ਕਰਿਆ ਕਰਦੀ ਹੈ। ਜਿਸ ਨੇ ਮਿਸਾਲ ਦੇ ਤੌਰ 'ਤੇ ਡਾਕਟਰ ਬਣਨਾ ਹੋਵੇ, ਉਹ ਸਾਇੰਸ ਲੈਂਦਾ ਹੈ ਹੌਲੀ ਹੌਲੀ ਛੋਟੀਆਂ ਕਲਾਸਾਂ ਵਿੱਚ ਹੀ, ਇਸ ਤੋਂ ਅੱਗੇ ਹੌਲੀ ਹੌਲੀ ਜੇਕਰ ਮੈਡੀਕਲ ਵਿੱਚ ਜਾਂਦਾ ਹੈ, ਔਰ ਕਿਤਨੇ ਸਾਲਾਂ ਵੀ ਜਾ ਕੇ ਡਾਕਟਰ ਉਹਦੇ ਦਿਮਾਗ ਵਿੱਚ ਉਹ ਵਿੱਦਿਆ ਪੂਰੀ ਕਰ ਕਰਦੀ ਹੈ। ਇਸੀ ਤਰ੍ਹਾਂ ਹੀ ਇਹ ਜਿਹੜਾ ਮਾਰਗ ਹੈ, ਜਦੋਂ ਇਹਦੇ ਚਿੱਤ ਵਿੱਚ ਸ਼ੌਕ ਪੈਦਾ ਹੁੰਦਾ ਹੈ ਸਤਸੰਗ ਦਾ, ਫਿਰ ਇਸ ਨੂੰ ਸੁਣਨ ਦਾ ਮੌਕਾ ਹੱਥ ਹੁੰਦਾ ਹੈ। ਸੁਣਨਾ ਹਰੀ ਕੀਰਤਨ ਔਰ ਵਿਚਾਰਾਂ ਇਸ ਸੰਬੰਧੀ ਪਰਮਾਰਥ ਦੀਆਂ ਵਿਚਾਰਾਂ ਸੁਣਦੀਆਂ। ਸੋ ਸੁਣਨ ਦਾ ਬਹੁਤ ਮਹੱਤਵ ਹੈ। ਸੁਣ ਸੁਣ ਕੇ ਹੀ ਹੌਲੀ ਹੌਲੀ ਹੋਰ ਜ਼ਿਆਦਾ ਇਹਦੇ ਖਿਆਲਾਤ, ਇਹਦੇ ਵਿਚਾਰ ਉੱਚੇ ਹੁੰਦੇ ਚਲੇ ਜਾਂਦੇ। ਸੁਣ ਕੇ ਤਾਂ ਉਸ ਮਾਰਗ 'ਤੇ ਕਮਾਈ ਕਰਨ ਦੇ ਵੀ ਯੋਗ ਹੋਇਆ ਕਰਦਾ ਹੈ। ਸੁਣਨ ਲਈ ਚਾਰ ਪੌੜੀਆਂ ਗੁਰੂ ਜੀ ਨੇ ਸੁਣਨ ਦੇ ਮਹੱਤਵ ਦੀਆਂ ਸ੍ਰੀ ਜਪਜੀ ਸਾਹਿਬ ਦੇ ਵਿੱਚ ਦੱਸੀਆਂ। ਸ੍ਰੀ ਜਪਜੀ ਸਾਹਿਬ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲ ਦੀ ਬਾਣੀ ਦੱਸੀ, ਇਸ਼ਨਾਨ ਵਗੈਰਾ ਕਰਕੇ ਸਿੱਖਾਂ ਵਿੱਚ ਇਹਦਾ ਪਾਠ ਕੀਤਾ ਜਾਂਦਾ ਜ਼ਿਆਦਾ। ਸਵਯੋਂ ਇਸਦਾ ਉਚਾਰਨ ਗੁਰੂ ਨਾਨਕ ਜੀ ਨੇ ਕੀਤਾ ਹੈ ਸਮੇਂ ਪੁਰਬ 'ਤੇ ਸਿੱਧਾਂ ਦੇ ਨਾਲ ਚਰਚਾ ਕਰਨ। ਕਈ ਦਫ਼ਾ ਸਿੱਧਾਂ ਦੇ ਨਾਲ ਚਰਚਾ, ਉਸ ਸਮੇਂ ਸਿੱਧਾਂ ਦਾ ਦੌਰ ਸੀ। ਗੁਰੂ ਜੀ ਸਾਰੀ ਦੁਨੀਆਂ 7 ਦੀਪਾਂ 9ਵਾਂ ਖੰਡ ਦੇ ਵਿੱਚ ਚੱਕਰ ਲਗਾਇਆ, ਚਰਚਾ ਵਾਰਤਾ ਹੁੰਦੀ ਰਹੀ। ਉਹਨਾਂ ਦਾ ਮਾਰਗ ਸੀ ਪ੍ਰਾਣਾਯਾਮ ਦਾ, ਗੁਰੂ ਜੀ ਦਾ ਮਾਰਗ ਪ੍ਰੇਮਾ ਭਗਤੀ ਦਾ ਸੀ। ਚਰਚਾ ਹੁੰਦੀਆਂ, ਕਈ ਦਫ਼ਾ ਉਹਨਾਂ ਨੇ ਇਹੋ ਜਿਹੇ ਵਿਚਾਰ ਰੱਖੇ। ਸਵਯਮ ਕਰਕੇ ਇਹ ਜਪਜੀ ਸਾਹਿਬ ਜਿਤਨੀ ਹੈ, ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਮਾਨੋ ਗੁਰੂ ਜੀ ਨੇ ਉਚਾਰਨ ਕੀਤਾ ਹੈ। ਇਹਦੇ ਵਿੱਚ ਸੁਣਨ ਦਾ ਮਹੱਤਵ, ਉਹਨਾਂ ਸਿੱਧਾਂ ਨੇ ਪੁੱਛਿਆ ਸੀ, ਕਿਰਪਾ ਕਰਕੇ ਦੱਸੋ ਗੁਰੂ ਨਾਨਕ ਜੀ, ਜੇ ਸੁਣਦੇ ਨੇ ਹਰੀ ਜਸ ਨੂੰ, ਉਹਦਾ ਕਿਤਨਾ ਫਲ ਹੈ, ਕਿਤਨਾ ਕੁ ਮਹੱਤਵ ਹੈ। ਗੁਰੂ ਜੀ ਨੇ ਸੁਣਨ ਦੇ ਮਹੱਤਵ ਵਿੱਚ ਚਾਰ ਪੌੜੀਆਂ ਉਚਾਰਨ ਕਰਕੇ ਦੱਸੀਆਂ, ਸੁਣੀਆਂ। ਸਿੱਧ ਪੀਰ ਸੁਣਾ ਸੁਣ ਸੁਣ ਕੇ ਇਸ ਅਵਸਥਾ ਨੂੰ ਪਹੁੰਚਦੇ ਨੇ। ਇਉਂ ਕਰੋ ਜਰਾ।
papanda hoy nach sukhen bhavani सिद्ध पीर सुरनाथ पहले सुनना ही आंदा है, सुन करके ही बड़े बड़े सिद्ध पीर सुरदेव ते नौनाथ आदि इस अवस्था में प्राप्त हुए। सुने सिद्ध पीर सुरनाथ सुनना महात्म बहुत वड्डा। एक दफा शिवा नु पार्वती कहन लगी मैनु अमर कथा सुनाओ। अमर कथा, अमर कौन है? परमेश्वर। उसकी कथा वार्ता उसका यश इसी जबान विच किवें बयान किया जाए पुरानी नु अमर करता है। सो पार्वती ने कहा मैनु अमर कथा सुनने का शौक है, अमर कथा सुनाओ। शिवा ने कहा है तो बहुत अच्छा तेरा शुभ संकल्प, पर कोई अच्छी जगह योग थान दे के तेनु अमर कथा सुनाई जाएगी। सो कुछ समा गुजरे तो बाद शिव जी फिरदे फिरदे कश्मीर की धरती पहुंचे। सो एक टिले ते बोहड़ का दरख्त है। सो इधर उधर खड़के उसके हेठां निगाह दौड़ाई, अत्यंत चित की प्रसन्नता द्वारा कहन लगे पार्वती ऐ थां है अमरकता सुनते सुनाउण वाला। कहेंगे इतने सुनाओ महाराज, मैंने तो अमरकता सुन का शौक है। सो स्रोता इको ही पार्वती भगत शिव जी हैं। सो कह लगे अच्छा तो सावधान सुनने वास्ते चौंकड़ा मार के बह गया अपने आसन से। पार्वती बह गई सामने, शिवा ने अपना आसन बिछा लिया। सो स्रोता भगता के लक्षण होने होंगे हैं। सो स्रोते दे वास्ते दो पारे विघन होंगे जेड़े इसनों पूरा लाभ नहीं उठा देंगे होंगे। एक तो ख्याल का इधर उधर दौड़ते रहना, दूजा नींद आ जाए, ये दो पारे विघन दसे हैं। ये दोनों ते वसीकार पाले स्रोता पुरश पूरा पूरा लाभ उठाया करता। ख्याल नूं जदों इधर उधर दौड़ना रोकता है नेत्र मीट के कई अनजाणा नूं नींद दब लेंदी है, फिर भी वक्त व्यर्थ चला जाता है। जदों ख्याल नहीं रोकता इधर उधर फिर भी पूरा सुन नहीं सकते, क्योंकि ख्याल का दौड़ना जिहड़ा पूरा सुन नहीं दिता होंदा। तो दोनों विघना दूर करना है, सियाल नूं इधर उधर दौड़न नहीं देना और आलस तो भी पूरा पूरा सावधान होना है। सो ये हदायत करन लगे शिव जी पार्वती नूं, कहणगे देख पार्वती तू कल्ला ही स्रोता है, मैं तेरे वास्ते ही अमृतता सुनानी है, होर तो कोई स्रोता है नहीं। पर यह थोड़ी जी लंबी है कथा, सियाल नूं रोक के और आलस तो भी रहित होना होगा। सो मैं तो नेत्र मीट के सुनाई जाना है, इधर उधर ख्याल नहीं हो यह दौड़न देना, पर तू हूँ गुड्डा भरी आई मैं समझांगा, क्योंकि जब नेत्र मीट ले पुरश तो ऐ तो पता नहीं उसके सामने सुन वाला ने सुता पिया बैठा या जागदा ही है। पूरा भरी आएंगी तो मैं कन्न द्वारा सुनी जाऊँगा भी जागदी हैं और कथा प्रेम नाल सुन रही हैं। तेरे वास्ते ही सारा पुरुषार्थ है, इस वास्ते मेरा पुरुषार्थ सफला होवे कि तू पूरा पूरा दोनों विघना तो बच के सुनेगा। ਬਹੁਤ ਅੱਛਾ ਕਹਿਣ ਲੱਗੀ ਮੈਂ ਹੰਗੂਰਾ ਭਰੀ ਜਾਵਾਂਗੀ। ਉਹਨਾਂ ਨੇ ਇਹ ਵੀ ਹਦਾਇਤ ਕਰਤੀ ਜਦੋਂ ਹੰਗੂਰਾ ਬੰਦ ਹੋ ਜਾਏ ਮੈਂ ਕਥਾ ਬੰਦ ਕਰ ਦੇਣੀ, ਸਮਝਾਂਗੇ ਤੂੰ ਸੌਣੀ ਹੈ। ਸੋ ਕਹਿਣ ਬਹੁਤ ਅੱਛਾ ਮੈਂ ਹੰਗੂਰਾ ਭਰੀ ਜਾਵਾਂਗੀ। ਸੋ ਇਸੀ ਤਰ੍ਹਾਂ ਇਸ ਗੱਲ ਨੂੰ ਸੁਣਦਾ ਸੀ ਦਰਖਤ ਦੇ ਉੱਪਰ ਇੱਕ ਤੋਤੇ ਦਾ ਬੱਚਾ। ਤੋਤਾ ਬੜਾ ਸਿਆਣਾ ਜਾਨਵਰ ਮੰਨੇ, ਉਹਨੂੰ ਜੋ ਕੁਛ ਪੜ੍ਹਾਓ ਪੜ੍ਹ ਲੈਂਦਾ ਹੈ, ਜਿਵੇਂ ਬੋਲਣਾ ਸਿਖਾਓ ਬੋਲਦਾ ਹੈ। ਤੋਤੇ ਬੜੇ ਸਿਆਣੇ ਮੰਨ, ਤੋਤੇ ਦਾ ਬੱਚਾ ਉਹ ਵੀ ਇਸ ਗੱਲ ਨੂੰ ਸੁਣ ਰਿਹਾ ਸੀ। ਉਹਨੇ ਸੁਣ ਕੇ ਇਹ ਦੋਵੇਂ ਹਦਾਇਤਾਂ ਵੀ ਨੀਂਦ ਆ ਜਾਂਦੀ ਹੈ ਅਤੇ ਖਿਆਲ ਦਾ ਤੁਰ ਤੁਰ ਰੁਕਣਾ ਹੈ, ਦੋਨਾਂ ਵਿਘਨਾਂ ਤੋਂ ਰਹਿਤ ਹੋਣਾ ਹੈ। ਦੂਸਰੇ ਪਾਰਵਤੀ ਨੂੰ ਹਦਾਇਤ ਕੀਤੀ ਹੈ ਸ਼ਿਵਾ ਨੇ ਵੀ ਤੂੰ ਹੰਗੂਰਾ ਭਰੀ ਹੈ, ਹੰਗੂਰਾ ਬੰਦ ਹੋ ਜਾਏਗਾ ਮੈਂ ਕਥਾ ਬੰਦ ਕਰ ਦਿਆਂਗਾ ਇਉਂ। ਸੋ ਇਸ ਕਰਕੇ ਜਦੋਂ ਕਥਾ ਕਰਨ ਲੱਗੇ ਉਹ ਵੀ ਸੁਣੀ ਗਿਆ, ਉਹਨੂੰ ਵੀ ਕੁਛ ਲਾਭ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਈ, ਬਹੁਤ ਅੱਛੀ ਹੈ। ਸੋ ਇਉਂ ਇਸੇ ਤਰ੍ਹਾਂ ਹੁੰਦਿਆਂ ਹੁੰਦੇ ਇੱਕ ਸਮਾਂ ਕੁਝ ਜ਼ਿਆਦਾ ਲੱਗਿਆ, ਟੂਲੇ ਆਉਣ ਲੱਗ ਪਏ ਪਾਰਵਤੀ ਨੂੰ। ਬੈਠਾ ਆਦਮੀ ਜਦੋਂ ਸੌਂਦਾ ਹੁੰਦਾ ਹੈ ਪਹਿਲੇ ਫਿਰ ਟੂਲੇ ਜਿਹੇ ਆਉਣ ਲੱਗ ਪਏ ਨੇ, ਇਹ ਨਿਸ਼ਾਨੀ ਹੁੰਦੀ ਹੈ ਪਹਿਲੀ। ਹੌਲੀ ਹੌਲੀਆਂ ਕਰਦੇ 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 ਉਹਦੀ ਠੋਡੀ ਛਾਤੀ ਨੂੰ ਲੱਗ ਜਾਂਦੀ ਹੈ, ਬੈਠੇ ਹੀ ਸੌਂ ਜਾਂਦੇ ਬੈਠਣ ਵਾਲੀ ਜਿਹੜੇ ਇਹ ਦੇਖੇ ਨੇ। ਸਵਯੋਂ ਕਰਕੇ ਜਦੋਂ ਆਇਆ ਹੌਲੀ ਹੌਲੀ ਹੰਗੂਰ ਤਾਂ ਭਰੀ ਗਈ, ਨਾਲ ਟੂਲੇ ਵੀ ਉੱਪਰੋਂ ਉਹ ਤੋਤੇ ਦਾ ਬੱਚਾ ਦੇਖਦਾ ਰਿਹਾ। ਉਹਨੇ ਸੋਚਿਆ ਵੀ ਜੇਕਰ ਹੰਗੂਰਾ ਬੰਦ ਹੋ ਗਿਆ ਸ਼ਿਵਾ ਨੇ ਕਥਾ ਬੰਦ ਕਰ ਦੇਣੀ ਹੈ, ਇਹਨੇ ਤਾਂ ਪਾਰਵਤੀ ਨੂੰ ਸੁਣਨਾ ਹੀ ਨਹੀਂ, ਮੈਨੂੰ ਵੀ ਘਾਟਾ ਪਵੇਗਾ। ਉਵੇਂ ਕਹਿਣਾ ਸਿਰਫ ਮਾਮੂਲੀ ਬਾਤ ਹੈ, ਮੈਂ ਕਹੀ ਜਾਵਾਂਗਾ। ਉਹਨਾਂ ਦਾ ਨੇਤਰ ਮੀਟੇ ਹੋਏ ਨੇ, ਹੋਰ ਤਾਂ ਗੱਲ ਉਹਨੇ ਖਿਆਲ ਹੀ ਨਹੀਂ ਕੁਛ ਕਰਨਾ। ਇਸੀ ਤਰ੍ਹਾਂ ਕਰਦੇ ਕਰਦੇ ਪਾਰਵਤੀ ਸੁਣ ਗਈ, ਉਹ ਤੋਤਾ ਹੂੰ ਕਹਿਣ ਲੱਗ ਪਿਆ, ਹੰਗੂਰਾ ਭਰਨ ਲੱਗ ਪਿਆ, ਸ਼ਿਵ ਜੀ ਸੁਣਾਈ ਗਏ। ਜਿਸ ਵਕਤ ਕਥਾ ਦੀ ਹੋਈ ਸਮਾਪਤੀ, ਸ਼ਿਵਾ ਨੇ ਨੇਤਰ ਖੋਲ੍ਹੇ ਅਤੇ ਦੇਖਿਆ ਪਾਰਵਤੀ ਤਾਂ ਸੁੱਤੀ ਪਈ ਹੈ ਬੈਠੀ। ਉਹ ਤੋਤਾ ਇੱਕ ਕਥਾ ਸੁਣ ਗਿਆ ਸੀ, ਤੋਤੇ ਦੀ ਜਾਨ ਵੀ ਸੁਣਨ ਦਾ ਫਲ ਦੱਸ ਦੇ ਕਿਤਨਾ ਮਹੱਤਵ। ਸੋ ਤੋਤੇ ਉਹ ਤੋਤਾ ਇੱਕ ਤੋਤੇ ਦੇ ਜਾਮੇ ਵੀ ਉਸਨੇ ਕਥਾ ਸੁਣੀ ਸੀ, ਉਹੀ ਤੋਤਾ ਫਿਰ ਵੇਦ ਵਿਆਸ ਦਾ ਪੁੱਤਰ ਬਣਿਆ ਸਿੱਧਾ, ਫਿਰ ਵਿਰਕਤ ਬਚਪਨ ਤੋਂ ਹੀ ਵਿਰਕਤ ਹੋਇਆ। ਉਹੀ ਸੀ ਜਿਹੜਾ ਰਾਜਾ ਜਨਕ ਜੀ ਦੇ ਪਾਸ ਗਿਆਨ ਲੈਣ ਵਾਸਤੇ ਗਿਆ ਸੀ, ਕਿਉਂਕਿ ਪਹਿਲਾ ਜਨਮ ਸੀ। ਸੋ ਇਸ ਕਰਕੇ ਸੋ ਇਹਨਾਂ ਆਪਣੀਆਂ ਨੇ ਸੁਣਨ ਦਾ ਮਹਾਤਮ ਦੱਸਿਆ। ਇੱਥੇ ਗੁਰੂ ਜੀ ਦੱਸਦੇ ਸੁਣਿਆ ਸਿੱਧ ਵੀਰ ਸੁਰਨਾ, ਸੁਣਿਆ ਦਰਦ ਤਵਲਿਆ ਆਕਾਸ਼, ਸੁਣਿਆ ਦੀਪ ਲੋਰ ਪਾਤਾ, ਸੁਣਿਆ ਭੋਨ ਸਕੇ ਕਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ, ਸੁਣੇ ਈਸ਼ਰ ਬਰਮਾ ਇੰਦ ਸੁਣ ਕੇ ਹੋਏ ਨੇ, ਸੁਣੇ ਮੁੱਖ ਸਲਾਣ ਮੰਦ, ਸੁਣੀਆਂ ਯੋਗ ਜੁਗਤ, ਯੋਗ ਦੀਆਂ ਜੁਗਤੀਆਂ ਵੀ ਸੁਣਨ ਕਰਕੇ ਹੀ ਪ੍ਰਾਪਤ ਹੁੰਦੀਆਂ, ਸੁਣੀਆਂ ਯੋਗ ਜੁਗਤ ਤਨ ਭੇਦ, ਸਰੀਰ ਦੇ ਭੇਦ ਜਿਤਨੇ ਹਨ, ਆਹ ਕੁਛ ਆ ਕੁਛ ਹੈ, ਇਹ ਸੁਣਨ ਕਰਕੇ ਭੇਦ ਖੁੱਲਦੇ ਨੇ, ਸੁਣੇ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਸੁਣੇ ਸਤ ਸੰਤੋਖ ਗਿਆਨ, ਸਤ ਦੀ ਪ੍ਰਾਪਤੀ ਸੰਤੋਖ ਦੀ ਗਿਆਨ ਦੀ ਪ੍ਰਾਪਤੀ ਸੁਣਨ ਕਰਕੇ ਹੀ ਹੁੰਦੀ ਹੈ, ਸੁਣੇ ਅਠਸਕਾ ਇਸ਼ਨਾਨ, ਸੁਣੇ ਪੜ ਪੜ ਪਾਵੈ ਮਾਨ, ਸੁਣੇ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਸੁਣੇ ਸਰਾ ਗੁਣਾ ਕੇ ਗਾ, ਸੁਣੇ ਸ਼ੇਖ ਪੀਰ ਪਾਤਸ਼ਾਹ, ਸੁਣੇ ਅੰਧੇ ਪਾਵੇਰਾ, ਸੁਣੇ ਹੱਥ ਹੋਵੇ ਅਸ਼ਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਪਾਪਾਂ ਦਾ ਵਿਨਾਸ਼। ਗੱਲ ਨੂੰ ਸੁਣਨਾ, ਸੁਣ ਕੇ ਉਸਨੂੰ ਮਨਨ ਕਰਨਾ ਹੁੰਦਾ, ਉਸ 'ਤੇ ਵਿਸ਼ਵਾਸ ਲਿਆਉਣਾ ਹੁੰਦਾ, ਨੇਚਾ ਲਿਆਉਣਾ ਹੁੰਦਾ ਹੈ। ਜੋ ਕੁਛ ਕਿਹਾ ਠੀਕ ਹੈ ਮੇਰੇ ਫਾਇਦੇ ਵਾਸਤੇ, ਅਗਰ ਮੈਂ ਇਸਨੂੰ ਧਾਰਨ ਕਰਾਂ, ਮੈਂ ਜੋ ਕੁਛ ਇਹਦੇ ਵਿੱਚ ਕਥਨ ਕੀਤਾ ਉਹ ਹਜੇ ਬਣ ਜਾਵਾਂਗਾ। ਮੰਨਣ ਦਾ ਉਦੋਂ ਵੀ ਬਹੁਤ ਜ਼ਿਆਦਾ ਫਲ ਹੈ, ਸੁਣਨ ਦਾ ਕਈ ਕਰੋੜਾਂ ਯੱਗਾਂ ਦਾ ਫਲ ਦੱਸਿਆ ਹੈ, ਮੰਨਣ ਦਾ ਉਦੋਂ ਵੀ ਬਹੁਤ ਜ਼ਿਆਦਾ ਫਲ ਦੱਸਿਆ। ਮੰਨਣ ਦੇ ਵਾਸਤੇ ਚਾਰ ਪੌੜੀਆਂ ਗੁਰੂ ਜੀ ਨੇ ਅੱਗੇ ਉਚਾਰਨ ਕੀਤੀਆਂ, ਮੰਨੇ ਕੀ ਗਤ ਕਹੀ ਨਾ ਜਾਏ। ਪਹਿਲਾਂ ਤਾਂ ਕਹਿੰਦੇ ਜਿਹੜੇ ਮੰਨਣ ਕਰਦੇ ਨੇ ਉਹਨਾਂ ਦੀ ਗਤੀ ਮੰਨਣ ਕਰਕੇ ਪ੍ਰਾਪਤ ਨੇ ਕਹਿਣ ਵਿੱਚ ਹੀ ਆਉਂਦੀ। ਗਤ ਕਹੀ ਨਾ ਜਾਵੇ ਜੀ ਜਿਨ੍ਹਾਂ ਨੇ ਵਿਸ਼ਵਾਸ ਲਿਆਉਣਾ ਵੀ ਠੀਕ ਹੈ ਜੋ ਕੁਛ ਹੈ। ਸੋ ਸੁਣਿਆ ਮੰਨਿਆ ਮਨ ਕੀਤਾ ਫੋ ਅੰਤਰਗਤ ਤੀਰਥ ਮਨ ਨਾਲ ਸੁਣ ਕੇ ਮੰਨਣ ਹੁੰਦਾ ਹੈ ਦੂਜਾ ਦਰਜਾ। ਸੋ ਮੰਨੇ ਦੀ ਬਾਬਤ ਚਾਰ ਪੌੜੀਆਂ ਗੁਰੂ ਜੀ ਨੇ ਉਚਾਰਨ ਕੀਤੀਆਂ, ਜਿਹਦੇ ਵਿੱਚ ਦੱਸਿਆ ਮੰਨੇ ਕੀ ਗਤ ਕਹੀ ਨਾ ਜਾ। ਜਿਹਨਾਂ ਨੇ ਮੰਨਣ ਕੀਤਾ ਉਹਨਾਂ ਦੀ ਮਹਿਮਾ ਤਾਂ ਕਥਨ ਵਿੱਚ ਆਉਂਦੀ ਹੀ ਨਹੀਂ। ਫਿਰ ਇਹ ਕਹੇਗੀ ਜੇ ਕੋਈ ਕਹੇ ਪਿੱਛੇ ਪਛਤਾਏ, ਜੇ ਉਹਨਾਂ ਦੀ ਬਾਬਤ ਕੁਛ ਕਹੇ ਵੀ ਤਾਂ ਪਛਤਾਉਣਾ ਪੈਂਦਾ, ਕਿਉਂਕਿ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾਂਦਾ ਜੋ ਕੁਛ ਉਹਨਾਂ ਨੂੰ ਪ੍ਰਾਪਤ ਹੁੰਦਾ। ਸੋ ਕਾਗਦ ਕਰਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੋ ਕੋ ਮੰਨ ਜਾਣਾ ਆਪ ਹੀ ਜਾਣਦਾ ਜੋ ਕੁਛ ਉਹਨੂੰ ਪ੍ਰਾਪਤ ਹੁੰਦਾ ਮੰਨਣ ਕਰਨ ਵਾਲੇ ਪੁਰਸ਼ ਨੂੰ। ਮੰਨੇ ਸੁਰਤ ਮਨ ਬੁੱਧ, ਮੰਨੇ ਸਗਲ ਬਾਣੂ ਕੀ ਸੁਧ, ਮੰਨਣ ਕਰਕੇ ਤਿੰਨਾਂ ਕਾਲਾਂ ਦੀ ਸੋਝੀ ਹੋ ਜਾਂਦੀ ਹੈ। ਮੰਨ ਕੀਤਾ ਵਾਲਮੀਕ ਨੇ, ਲੁਟੇਰਾ ਸੀ, ਰਹਿਦਨ ਸੀ, ਐਸਾ ਕੁਛ ਨਹੀਂ ਸੀ ਗੁਨਾ ਜਿਹੜਾ ਉਹਨੇ ਨਹੀਂ ਸੀ ਕੀਤਾ, ਪਰ ਸਤਪੁਰਸ਼ਾਂ ਨੇ ਉਹਨੂੰ ਜੋ ਦੱਸਿਆ ਵੀ ਤੂੰ ਇਹ ਥਾਂ ਬਹਿ ਕੇ ਇਸਦਾ ਪ੍ਰਤੀਲੋਮ ਜਾਪ ਕਰ, ਹਾਲਾਂਕਿ ਉਲਟ ਜਾਪ ਦੱਸਿਆ ਸੀ ਕਿ ਜਿੰਨੀ ਦੇਰ ਤੱਕ ਤੈਨੂੰ ਉਠਾਇਆ ਨਾ ਜਾਵੇ ਇੱਥੇ ਬਹਿ ਕੇ ਕਰੀ। ਉਹਨਾਂ ਨੇ ਮੰਨ ਕੇ ਉਸੀ ਤਰ੍ਹਾਂ ਕੀਤਾ। ਫਿਰ ਉਹੀ ਵਾਲਮੀਕ ਨੂੰ ਤ੍ਰਿਕਾਲ ਦਰਸ਼ਤਾ ਪ੍ਰਾਪਤ ਹੋਈ। ਮੰਨੇ ਸ਼ਗਲ ਹੋਣ ਕੀ ਸ਼ੁੱਧ, ਉਸ ਵਾਲਮੀਕ ਨੇ ਕਮਾਈ ਕੀਤੀ ਪ੍ਰਤੀਲੋਮ ਜਾਪ ਦੀ। ਸੋ ਫਲ ਕੀ ਹੋਇਆ, ਰਾਮ ਚੰਦਰ ਜੀ ਨੇ ਜੋ ਕਿ ਵਿਸ਼ਨੂੰ ਦਾ 14 ਕਲਾ ਅਵਤਾਰ ਮੰਨੇ, ਨਿਮਿੱਤ ਅਵਤਾਰ ਰਾਵਣ ਕੁੰਭਕਰਨ ਆਦਿ ਦੇ ਮਾਰਨ ਵਾਸਤੇ ਉਹਨਾਂ ਦਾ ਨਿਮਿੱਤ ਸੀ। ਸੋ ਉਹਨਾਂ ਦੇ ਅਵਤਾਰ ਧਾਰਨ 'ਤੇ ਹਜ਼ਾਰਾਂ ਸਾਲ ਪਹਿਲਾਂ ਹੀ ਜੋ ਕੁਛ ਕਰਨਾ ਸੀ ਜਿਵੇਂ ਜਿਵੇਂ ਖੁਸ ਕਰਨ 'ਚ ਪਹਿਲਾਂ ਦੇਖ ਦਿੱਤੇ ਹਨ। ਮੰਨਣ ਦੀ ਮੰਨੇ ਸ਼ਗਲ ਹੋਣ ਕੇ ਸ਼ੁੱਧ, ਮੰਨੇ ਮੋਹ ਚੋਟਾਂ ਨਾ ਖਾਏ, ਮੋਹ ਦੀਆਂ ਚੋਟਾਂ ਵਾਰ ਵਾਰ ਜੰਮਦਾ ਹੈ ਮਰਦਾ, ਮੋਹ ਦੇ ਅਧੀਨ ਹੋ ਗਈ ਅਗਿਆਨ ਸਹਿਤ ਮੋਹ ਹੀ ਵਾਰ ਵਾਰ ਜਨਮਾਉਣ ਦਾ ਕਾਰਨ ਹੈ। ਜਿਹੜਾ ਮੰਨਣ ਕਰਨ ਵਾਲਾ ਪੁਰਸ਼ ਹੈ ਮੋਹਦੀਆਂ ਚੋਟਾਂ 'ਤੇ ਬਚ ਜਾਂਦਾ। ਇਹ ਜ਼ਿੰਦਗੀ ਵਿੱਚ ਵੀ ਉਹਨੂੰ ਮੋਹਦੀਆਂ ਚੋਟਾਂ ਤੰਗ ਨਹੀਂ ਕਰਦੀਆਂ। ਸੋ ਜਦੋਂ ਸਰੀਰ ਨੂੰ ਤਿਆਗਦਾ ਹੈ ਸਦਾ ਵਾਸਤੇ ਦੁੱਖਾਂ ਤੋਂ ਬਰੀ ਹੋ ਜਾਂਦਾ। ਮੰਨੇ ਮੋਹ ਚੁੱਟਾ ਨਖਾ ਹੈ, ਮੰਨੇ ਜੰਮ ਕੇ ਸਾਥ ਨਾ ਜਾਏ। ਜਮਨ ਦੇ ਨਾਲ ਵਾਸਤੇ ਉਹਦਾ ਕੀ ਹੈ ਫਿਰ ਮਨ ਕਰਨ ਵਾਲੇ ਪੁਰਖ ਦਾ? ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮੰਨ ਕੋ। ਮੰਨਣ ਨੂੰ, ਮੰਨਣ ਦੀ ਸ਼ਕਤੀ ਨੂੰ ਅਸਲ ਤਾਂ ਜਿਹੜਾ ਮੰਨਣ ਕਰਨ ਵਾਲਾ ਪੁਰਸ਼ ਆਪ ਹੀ ਜਾਣਦਾ ਹੈ। ਉਹਦੀ ਸ਼ਕਤੀ ਅਸਲ ਕਥਨ ਵਿੱਚ ਆਉਂਦੀ ਨਹੀਂ ਹੈ। ਐਸਾ ਕੁਛ ਇੱਥੇ ਗੁਰੂ ਜੀ ਜ਼ਿਕਰ ਕਰਦੇ ਹਨ।
ਗਤ ਕਹੀ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ
ਮਹਾਂਪੁਰਸ਼ ਨੇ ਬਚਨ ਕਿਹਾ ਉਸਨੂੰ ਵੀ ਇਹ ਥਾਂ ਬਹਿ ਕੇ ਭਜਨ ਕਰਨਾ, ਇੱਥੋਂ ਨਹੀਂ ਹਿੱਲਣਾ। ਉਹ ਥਾਂ ਬਰਸਾਤ ਦੇ ਮੌਸਮ ਵਿੱਚ ਦਰਿਆ ਚੜ੍ਹ ਕੇ ਆਇਆ ਕਰ। ਲੋਕਾਂ ਨੇ ਕਿਹਾ ਬਾਬਾ ਇੱਥੋਂ ਉੱਠ ਖੜ, ਹੁਣ ਮੌਸਮ ਖਰਾਬ ਆ ਗਿਆ, ਬਰਸਾਤ ਦਾ ਮੌਸਮ ਆ ਗਿਆ, ਪਾਣੀ ਨੇ ਇੱਥੇ ਚੜ੍ਹ ਕੇ ਆਉਣਾ ਹੈ, ਤੈਨੂੰ ਰੋੜ ਕੇ ਲੈ ਜਾਏਗਾ। ਕਹਿਣਗੇ ਨਹੀਂ, ਮੈਨੂੰ ਐਸਾ ਹੀ ਹੁਕਮ ਹੈ ਮੇਰੇ ਗੁਰੂ ਦਾ, ਮੈਂ ਨਹੀਂ ਉੱਠਣਾ ਇੱਥੋਂ। ਕਹਿਣ ਲੱਗੇ ਜਦੋਂ ਪਾਣੀ ਆ ਗਿਆ, ਲੋਕ ਕਹਿੰਦੇ ਨੇ ਜੇ ਪਾਣੀ ਆ ਗਿਆ ਤੈਨੂੰ ਰੋੜ ਕੇ ਲੈ ਜਾਏ, ਵਿੱਚੇ ਮਰ ਜਾਏਗਾ। ਫਾਇਦਾ ਕੀ ਇਹੋ ਜਿਹੇ ਹੱਟਦਾ, ਥੋੜ੍ਹਾ ਜਿਹਾ ਸਮਾਂ ਇੱਧਰ ਉੱਧਰ ਕਰਕੇ ਲੰਘਾ ਲਾ। ਕਹਿਣਗੇ ਨਹੀਂ, ਬਸ ਐਸਾ ਹੀ ਇਹ ਮੈਨੂੰ ਹੁਕਮ ਹੈ, ਪਾਣੀ ਮੈਨੂੰ ਰੋੜ ਨਹੀਂ ਸਕੇਗਾ। ਲੋਕਾਂ ਨੇ ਬੜਾ ਉਸਨੂੰ ਕਿਹਾ, ਲੇਕਿਨ ਉਸਦਾ ਦ੍ਰਿੜ ਵਿਸ਼ਵਾਸ ਐਸਾ ਮਨਨ ਕੀਤਾ ਚਿੱਤ ਵਿੱਚ ਨਿਹਚਾ ਹੈ, ਪਾਣੀ ਦੀ ਕੀ ਸੱਤਿਆ ਮੈਨੂੰ ਰੋੜ ਸਕੇ। ਉੱਥੇ ਬੈਠਾ ਰਿਹਾ, ਜਿਸ ਵਕਤ ਪਾਣੀ ਦਰਿਆ ਚੜ੍ਹ ਕੇ ਆ ਗਿਆ, ਅੱਗੇ ਵੀ ਆਉਂਦਾ ਸੀ ਉੱਥੇ, ਉਸ ਥਾਂ ਤੋਂ ਇੱਕ ਧਾਰ ਪਾਣੀ ਦੀ ਉੱਧਰ ਨੂੰ ਹੋ ਗਈ, ਇੱਕ ਉੱਧਰ ਨੂੰ ਉੱਥੇ ਸੁੱਕਾ ਬੈਠਾ। ਹਾਂ ਮੰਨੇ ਕੀ ਗਤ ਕਹੀ, ਹਾਂ ਮੰਨੇ ਮਾਰਗ ਠਾਕ ਨ ਪਾਏ, ਮੰਨੇ ਪਤਸ਼ਿਓਂ ਪ੍ਰਗਟ ਜਾਏ, ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸ਼ੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੋ ਕੋ ਮੰਨ ਜਾਣੈ ਮਨ, ਮੰਨੇ ਪਾਵੇ ਮੁਖ ਦੁਆਰ, ਮੰਨੇ ਪਰਵਾਰ ਐਸਾ ਆਧਾਰ, ਮੰਨਣ ਕਰਨ ਵਾਲਾ ਪੁਰਸ਼ ਆਪ ਵੀ ਮੁਕਤ ਪ੍ਰਾਪਤ ਕਰਦਾ ਹੈ, ਪਰਿਵਾਰ ਨੂੰ ਵੀ ਸੁਧਾਰ ਲੈਂਦਾ ਹੁੰਦਾ। ਮੰਨਣ ਜੇ ਤਾਕਤ ਹੈ, ਇਹੀ ਨਹੀਂ ਵੀ ਆਪ ਹੀ ਮੁਕਤ ਹੁੰਦਾ, ਆਪਣੇ ਪਰਿਵਾਰ ਨੂੰ ਵੀ ਸੁਧਾਰਦਾ। ਮੰਨੇ ਪਰਿਵਾਰ ਐਸਾ ਆਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਆਪ ਵੀ ਤਰਦਾ ਤਾਰਦਾ ਹੋਰਨਾਂ ਨੂੰ ਵੀ ਤਾਰਦਾ ਹੈ ਸਿੱਖਣ, ਮੈਨੇ ਤਰੇ ਤਾਰੇ ਗੁਰਸਿੱਖ, ਮੈਨੇ ਨਾਨਕ ਹੋਵੇ ਨਾ ਸਿੱਖ, ਇੱਧਰ ਉੱਧਰ ਹੋਰ ਪਾਉਂਦਾ ਨਹੀਂ 84 ਵਿੱਚ ਉਹ। ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣਾ ਮਨ ਕੋ। ਸੋ ਸੁਣਨ ਦੇ ਨਾਲੋਂ ਮੰਨਣ ਦੀ ਬਹੁਤ ਵੱਡੀ ਤਾਕਤ ਹੈ, ਤਾਂ ਇਸ ਸੁਣ ਕੇ ਮੰਨਣ ਕਰਨਾ ਉਦੋਂ ਵਿਸ਼ੇਸ਼ ਤਾਕਤ ਰੱਖਦਾ ਹੈ, ਮੰਨ ਕੇ ਫਿਰ ਉਸ 'ਤੇ ਅਮਲ ਪੂਰਾ ਹੋਗਾ। ਸੁਣਨਾ ਮੰਨਣਾ ਅਭਿਆਸਨ ਕਹਿੰਦੇ, ਅਮਲ ਕਰਨ ਨੂੰ ਅਭਿਆਸ ਕਰਨ, ਜੋ ਕੁਛ ਸੁਣਿਆ ਉਸਦੀ ਕਮਾਈ ਕਰਨੀ ਪੂਰਾ ਪੂਰਾ। ਸੋ ਕਮਾਈ ਕੀਤੇ ਤੋਂ ਬਾਅਦ ਚੌਥਾ ਦਰਜਾ ਸਾਖਿਆਤ ਪ੍ਰਗਟ ਹੋ ਜਾਣਾ ਪਰਮਾਤਮਾ ਨੇ। ਜਿਸ ਵਾਸਤੇ ਮਨਨ ਕੀਤਾ ਹੈ, ਜਿਵੇਂ ਹੱਥ ਦੇ ਔਲਾ ਪਿਆ ਹੁੰਦਾ ਅੰਤਰਗਤ ਹੋ ਜਾਣ ਵਸਤੂ ਤੋਂ ਸੁਣ ਕੇ ਮੰਨਦੇ ਨੇ, ਮੰਨ ਕੇ ਅਮਲ ਕਰਦੇ ਨੇ, ਉਹਨਾਂ ਦਾ ਬਹੁਤ ਹੀ ਵੱਡਾ ਦਰਜਾ ਅੱਜ ਦੁਨੀਆਂ 'ਤੇ। ਉਹੀ ਵਿਅਕਤੀਆਂ ਕਿਵੇਂ ਰੋਸ਼ਨ ਹਨ ਇਸ ਅੰਧਕਾਰ ਵਿੱਚ, ਉਹ ਸੂਰਜ ਚਾਨਣ ਮਨਾਰੇ ਮੰਗ ਚਮਕਦੀਆਂ ਹਨ।
ਸੁਣ ਕੇ ਮੰਨਿਆ ਅਮਲ ਕੀਤਾ ਮੰਨ ਕੇ ਤੀਨਾਂ ਦੇ ਵੇੜੇ
ਪਤਾ ਨੀ ਕਿੰਨੀ ਦੁਨੀਆਂ ਨਾਮਦੇਵ ਜੀ ਜਿਹਦਾ ਜ਼ਿਕਰ ਆਉਂਦਾ ਹੈ, ਗੋਬਿੰਦ 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 ਸਿੰਘ ਨਾਮਦੇਵ ਮਨ ਲੀਣਾ, ਹੜ ਦਮ ਪਛੀ ਪਰ ਹੋਇਆ ਲਖੀਣਾ, ਸੁਣ ਕੇ ਮੰਨ ਕੇ ਅਮਲ ਇਸ ਅਵਸਥਾ ਨੂੰ ਪਹੁੰਚੇ, ਬਹੱਤਰ ਦਫ਼ਾ ਸਾਕਾਰ ਰੂਪ ਵੀ ਦਰਸ਼ਨ ਵੀ ਪਾਏ, ਕੁਲਾਂ ਤਰੀਆਂ ਪਤਾ ਨੀ ਕਿਤਨੇ ਕੁ ਜੀਵਾਂ ਦਾ ਉਧਾਰ ਕੀਤਾ। ਸੋ ਇਹ ਮੰਨਣ ਦੀ ਕਿਰਪਾ ਇਹਨੇ ਅਮਲ ਦੀ ਕਿਰਪਾ ਜੀ, ਜਦੋਂ ਉਹਨਾਂ ਨੇ ਬਚਨ ਦੀ ਕਮਾਈ ਕੀਤੀ, ਕਮਾਈ ਕਰਕੇ ਬਿਰਤੀ ਤਦਰੂਪ ਹੋ ਗਈ, ਉਸ ਅਵਸਥਾ ਨੂੰ ਪਹੁੰਚ ਗਈ।
ਤੁਹਾਡੀ ਦਿੰਦਾ ਵੇਖੋ ਲਿਖਾਂ ਦਾ ਸੋ ਗਿਆ
ਕਬੀਰ ਦਾ ਜ਼ਿਕਰ ਕਰਦੇ ਹਨ। ਕਬੀਰ ਦੇ ਨਾਂ ਤੋਂ ਕੋਈ ਵੀ ਭੁੱਲਿਆ ਨਹੀਂ ਹੋਣਾ। ਸੁਣਨਾ ਪੜ੍ਹਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਿਰ ਭਇਓ ਗੁਣੀ ਗਹੀਰਾ। ਹਾਂਜੀ, ਜਦੋਂ ਕਬੀਰ ਨੇ ਮਨਨ ਕੀਤਾ ਜੋ ਬਚਨ ਸੀ ਉਸ 'ਤੇ ਅਮਲ ਕੀਤਾ, ਉਹੀ ਕਬੀਰ 7 ਕਰੋੜ ਜੀਵਾਂ ਦਾ ਉਧਾਰ ਕਰਨ ਨੂੰ ਸਮਰੱਥ ਹੋ ਗਏ। ਆਪ ਹੀ ਨਹੀਂ ਕੁਲਾਂ ਤਰੀਆਂ, ਸੋ ਉਸਨੂੰ ਹੀ ਕਬੀਰ ਜਿਹੜੀ ਜਾਤ ਨੂੰ ਲੋਕ ਹੱਸਦੇ ਹੁੰਦੇ, ਕਬੀਰ ਜੀ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣ ਹਾਰ। ਵਿੱਚ ਰਹਿ ਕੇ ਕਬੀਰ ਜੀ ਨੇ ਆਪਣਾ ਕੰਮਕਾਰ ਵੀ ਕੀਤਾ ਔਰ 7 ਕਰੋੜ ਜੀਵਾਂ ਦਾ ਭਲਾ ਕੀਤਾ। ਬੜੇ ਬੜੇ ਕਰਣੀ ਦੇ ਮਾਲਕ ਉਹਦੇ ਸ਼ਿਸ਼ ਉਹਦੇ ਸੰਪਰਦਾਵਾਂ ਚੱਲੇ, ਕਬੀਰ ਪੰਥ ਚੱਲਿਆ। ਸੰਯਮ ਕਰਕੇ ਅੱਗੇ ਦੱਸਦੇ ਰਵਿਦਾਸ ਤਵੰਤਾ ਕੋਰ ਨੀ ਤਿਨਕਿਆ ਵੀ ਮਾਇਆ। ਰਵਿਦਾਸ ਚਮਾਰ ਮਰੇ ਪਸ਼ੂ ਪਾਉਣ ਵਾਲਾ, ਜਿਸ ਵਕਤ ਉਹਨੇ ਮਨਨ ਕੀਤਾ, ਮੰਨ ਕੇ ਅਮਲ ਕੀਤਾ, ਉਹ ਵੀ ਉੱਚ ਅਵਸਥਾ ਦਾ ਮਾਲਕ ਹੋਇਆ, ਪ੍ਰਗਟ ਹੋਇਆ। ਸਾਧ ਸੰਗ ਹਰ ਦਰਸ਼ਨ ਪਾਇਆ, ਸੰਗਤਾਂ ਦੇ ਵਿੱਚ ਪ੍ਰਗਟ ਹੋ ਗਿਆ। ਪਤਾ ਨਹੀਂ ਕਿੰਨੀ ਦੁਨੀਆ ਦਾ ਉਧਾਰ ਕੀਤਾ ਅਤੇ ਇਹ ਸੁਣ ਕੇ ਮੰਨਣਾ, ਮੰਨ ਕੇ ਅਮਲ ਕਰਨ ਦੀਆਂ ਤਾਕਤਾਂ।
ਤਿੰਨ ਤਿਆਗੀ ਮਾਇਆ ਜੀ, ਤਿੰਨ ਤਿਆਗੀ ਮਾਇਆ
ਅਰਦਾਸ ਦੀ ਦਿਸ਼ਾ ਇਹੋ ਜਿਹੀ ਸੀ। ਟੁੱਟੀਆਂ ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦਾ ਸੀ, ਗਸ਼ਤ ਵਿੱਚ ਰਹਿੰਦਾ ਸੀ, ਘਰਦਿਆਂ ਨੇ ਅੱਡ ਕਰਦਾ ਸੀ, ਕਹਿੰਦੇ ਬਹੁਤਾ ਸਮਾਂ ਸਤਸੰਗ ਭਜਨ ਪਾਠ ਵਿੱਚ ਗੁਜ਼ਾਰਦਾ ਹੈ, ਦੁਨੀਆਂ ਨੂੰ ਕੰਮ ਪਿਆਰਾ ਹੈ। ਅਖੀਰ ਪਰ ਰਵਦਾਸ ਜੀ ਕਹਿੰਦੇ ਹਨ, ਦਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ। ਇਹ ਪ੍ਰਭੂ ਪਰਲਾ ਦਲਿੱਦਰ ਗਰੀਬੀ ਦੇਖ ਕੇ ਸਭ ਲੋਕ ਹੱਸਦੇ, ਇਹ ਜੀ ਦਿਸ਼ਾ ਹੈ ਮੇਰੀ, ਪਰ ਨਾ ਅਤ ਸਿੱਧੀ ਨਾ ਨਿਧੀ ਕਰਤਲ ਵਸੇ, ਸਭ ਕਿਰਪਾ ਤੁਹਾਰੀ। ਨਾ ਨਿਧੀਆਂ ਅਠਾਰਾਂ ਸਿੱਧੀਆਂ ਹੱਥ ਦੀ ਥੇੜੀ ਦੇ ਹੇਠਾਂ ਵਸਦੀਆਂ, ਸਭ ਤੇਰੀ ਕਿਰਪਾ ਹੈ। ਸੰਯੋਗ ਕਰਕੇ ਜਦੋਂ ਰਵਦਾਸ ਨੇ ਵਾਹਿਗੁਰੂ ਦੀ ਤੁਰਤੀ ਕੀਤੀ, ਫਲਕੀ ਹੋਇਆ, ਚੌਚੱਕਾਂ ਭਗਤ ਪਵਿੱਤਰ ਵੱਜਿਆ, ਚੌਚੱਕਾਂ ਦੇ ਵਿੱਚ ਚਮੜੇ ਦਿੱਤਾ। ਇਉਂ ਦਸ ਦਿਨ ਪ੍ਰਗਟ ਹੋਇਆ ਸਾਧ ਸੰਗ, ਹਰ ਦਰਸ਼ਨ ਪਾਇਆ,
ਹਰ ਦਰਸ਼ਨ ਪਾਇਆ ਜੀ, ਹਰ ਦਰਸ਼ਨ
ਕਰ ਸੁਣਿਆ, ਹਿਰਦੇ ਵਸਿਆ ਪਾਵਨ ਭਗਤਾ ਮੈਂ ਗਣਿਆ,
ਉਹ ਘਰ ਘਰ ਸੁਣਿਆ ਜੀ,
ਦੂਜਾ ਸਿੱਖ ਹੋਇਆ ਸੈਨ ਨਾਈ। ਪ੍ਰੇਮ ਭਗਤ ਰਾਤੀ ਕਰੇ, ਹਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ, ਹੋਇਆ ਕੀਰਤਨ ਰਹਿਣ ਸਵਾਈ, ਛੱਡ ਨਾ ਸਕਿਆ ਸੰਤ ਜਨਾ, ਰਾਜ ਦੁਆਰ ਨਾ ਸੇਵ ਕਮਾਈ, ਸੈਨ ਰੂਪ ਹਲਕੇ ਕੇ ਆਇਆ ਰਾਣੇ ਨੂੰ ਰੀਝਾਈ, ਸੰਤ ਜਨਾ ਨੂੰ ਵਿਦਿਆ ਕਰ, ਰਾਜ ਦੁਆਰ ਗਿਆ ਸ਼ਰਮਾਈ, ਦੂਰੋਂ ਰਾਜਾ ਉੱਠਿਆ, ਗੁਲੋਂ ਖੋਲ ਕਵਾਏ ਪਹਿਨਾਈ, ਹਾਂ ਬਸ ਕੀਤਾ ਤੂੰ ਦਿਆ ਬੋਲੇ, ਰਾਜਾ ਸੁਣੇ ਲੁਕਾਈ, ਪ੍ਰਗਟ ਕਰੇ ਭਗਤ ਬੜੀ ਆਈ। ਸੈਨ ਰਾਜੇ ਬੁੰਦੇਲਖੰਡ ਦੇ ਪਾਸ ਨੌਕਰ ਸੀ, ਖਾਤਾ ਕਰਨ, ਯਾਨੀ ਜੋ ਤਨਖਾਹ ਆਉਣੀ ਆਪਣਾ ਔਰ ਸੰਤਾਂ ਦੀ ਸੇਵਾ ਕਰਨੀ। ਇਹ ਜਿਤਨੇ ਭਗਤ ਸਨ ਗ੍ਰਸਤੀ ਹੋਏ ਹਨ, ਪਰਮੇਸ਼ੁਰ ਦਾ ਭਜਨ ਕਰਨਾ, ਸੰਤਾਂ ਦੀ ਸੇਵਾ ਕਰਨੀ, ਇਹਨਾਂ ਦਾ ਮੁੱਖ ਕਰਤੱਵ ਹੈ। ਸਵਯੋਂ ਅੰਮ੍ਰਿਤ ਵੇਲੇ ਰੋਜ਼ ਉੱਠਣਾ, ਉੱਠ ਕੇ ਇਸ਼ਨਾਨ ਆਦਿ ਕਰਕੇ ਆਲਸ ਨੂੰ ਦੂਰ ਕਰਕੇ ਦਿਨ ਚੜ੍ਹੇ ਤੱਕ ਪ੍ਰੇਮ ਦੇ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ, ਪ੍ਰੇਮਾ ਭਗਤੀ ਦੇ ਵਿੱਚ ਲਿਵਲੀਨ ਦੇਣਾ। ਸੋ ਉਸ ਤੋਂ ਬਾਅਦ ਫਿਰ ਰਾਜਾ ਦੇ ਮਹਿਲ ਨੂੰ ਜਾਣਾ। ਇਹ ਰਾਜਾ ਲੋਕ ਅਕਸਰ ਦਿਨ ਚੜ੍ਹੇ ਸੁੱਤੇ ਉੱਠਦੇ, ਰਾਤ ਨੂੰ ਤਾਂ ਇਹ ਸ਼ਰਾਬਾਂ ਕਬਾਬਾਂ ਵਿੱਚ ਧੰਦੇ ਹੋਏ ਅੱਧੀ ਅੱਧੀ ਰਾਤ ਪਹਿਰ ਪਹਿਰ ਰਾਤ ਰਹਿੰਦੀ ਤਾਂ ਫਿਰ ਕਿਤੇ ਸੌਂਦੇ ਨਹੀਂ ਜਾ ਕੇ। ਸਵਈਆਂ ਤੋਂ ਦਿਨ ਚੜ੍ਹੇ ਤੱਕ, ਬੜੇ ਬੜੇ ਦਿਨ ਚੜ੍ਹੇ ਤੱਕ ਸੁੱਤੇ ਰਹਿਣ। ਸਵਈਆਂ ਇਸਨੇ ਸ਼ੈਨ ਨੇ ਪਹੁੰਚ ਕੇ ਰਾਜਾ ਨੇ ਬੜੇ ਦਿਨ ਚੜ੍ਹੇ ਉੱਠਣਾ। ਇਸਨੇ ਫਿਰ ਉਸਦੀ ਮਾਲਿਸ਼ ਵਗੈਰਾ ਕਰਕੇ ਇਸ਼ਨਾਨ ਵਗੈਰਾ ਕਰਵਾਉਣਾ, ਇਹ ਸੇਵਾ ਸੀ। ਸੋ ਰਾਜਾ ਦੇ ਇੱਕੋ ਹੀ ਫੋੜਾ ਸੀ, ਇੱਕ ਤੇ ਕਰਮ ਰੋਗ ਹੈ ਜੱਸੀ ਕੁਛ, ਉਹਦੇ ਬੜੇ ਇਲਾਜ ਮਾਲ ਜੇ ਕਰਾਏ ਉਹ ਹਟਦਾ ਨਹੀਂ ਸੀ। ਸੋ ਉਸਨੂੰ ਸੈਨ ਕਿਸੇ ਖਾਸ ਤਰੀਕੇ ਸਿਰ ਮਾਲ ਸਰੋਤ ਕਰਦਾ ਸੀ, ਆਰਾਮ ਰਹਿੰਦਾ ਸੀ। ਸਵਯੋਂ ਚਲੋ ਇਹ ਸੇਵਾ ਕਰਕੇ ਇਸ਼ਨਾਨ ਵਗੈਰਾ ਕਰਾ ਕੇ ਵਸਤਰ ਪਹਿਨਾ, ਇਹ ਵੀ ਸੇਵਾ ਸੀ। ਤਨਖਾਹ ਜਿਹੜੀ ਮਿਲਦੀ, ਸੋ ਉਸਦੇ ਨਾਲ ਆਪਣਾ ਗੁਜ਼ਾਰਾ ਕਰਦਾ ਨਿਰਵਾਹ ਔਰ ਸੰਤਾਂ ਦੀ ਸੇਵਾ ਵਿੱਚ ਲਾ ਦਿੰਦਾ ਸੀ। ਇਸੀ ਤਰ੍ਹਾਂ ਸਮਾਂ ਲੰਘਦਾ ਚਲਾ ਗਿਆ। ਇੱਕ ਦਿਨ ਸੈਨ ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਭਜਨ ਵਿੱਚ ਲਿਵਲੀਨ ਰਿਹਾ, ਦਿਨ ਚੜ੍ਹੇ ਵਸਤਰ ਵਗੈਰਾ ਪਹਿਨ ਕੇ ਰਾਜੇ ਦੇ ਮਹਿਲ ਨੂੰ ਚੱਲਿਆ। ਰਸਤੇ 'ਚ ਮਹਾਤਮਾ ਦੀ ਇੱਕ ਮੰਡਲੀ ਮਿਲ ਜਾਂਦੀ, ਬੜਾ ਖੁਸ਼ ਹੋਇਆ। ਉਹ ਭਾਗ ਸਮਝੀ ਅੱਜ ਆਪਣੇ ਵੀ ਸਵੇਰ ਸਾਰੀ ਮੈਨੂੰ ਮਹਾਤਮਾ ਦਾ ਮਿਲਾਪ ਹੋਇਆ, ਅੱਜ ਬੜਾ ਭਾਗਾਂ ਵਾਲਾ ਦਿਨ ਹੈ, ਚਲੋ ਘਰ ਜੋ ਰੁੱਖਾਂ ਵਿੱਚ ਹਾਜ਼ਰ ਹੈ ਛਕੋ ਅਤੇ ਘਰ ਨੂੰ ਪਵਿੱਤਰ ਕਰੋ। ਘਰ ਲੈ ਆਇਆ, ਸੇਵਾ ਵਿੱਚ ਲੱਗ ਗਿਆ, ਰਾਜਾ ਦੇ ਜਾਣੇ ਹੀ ਭੁੱਲ ਜਾਂਦਾ। ਪਰਮੇਸ਼ੁਰ ਇਹੋ ਜਿਹੇ ਮੌਕਿਆਂ 'ਤੇ ਹੀ ਹੱਥ ਵਟਾਉਂਦਾ ਹੁਣ। ਸੈਨ ਦਾ ਰੂਪ ਧਾਰ ਕੇ ਅੱਜ ਇਹੋ ਜਿਹੀ ਮਾਲਿਸ਼ ਕੀਤੀ, ਉਹ ਜਿਹੜਾ ਫੋੜਾ ਅੱਗੇ ਤਾਂ ਕੁਛ ਆਰਾਮ ਹੀ ਰਹਿੰਦਾ ਸੀ, ਫੋੜਾ ਜਮਾਂ ਹੀ ਨਿਰਮੂਲ ਹੋ ਜਾਂਦਾ, ਜਮਾਂ ਹੀ ਖਤਮ ਹੋ ਜਾਂਦਾ। ਸ਼ਾਮ ਨੂੰ ਜਦੋਂ ਰਾਜਾ ਨੇ ਵਸਤਰ ਉਤਾਰੇ, ਬਿਲਕੁਲ ਫੋੜਾ ਖਤਮ ਹੋ। ਜਾਣਦਾ ਸੀ ਕਿ ਸੈਨ ਭਗਤੀ ਕਰਦਾ ਹੈ, ਭਗਤੀ ਦੇ ਵਿੱਚ ਕਈ ਤਾਕਤਾਂ ਵੀ ਹੁੰਦੀਆਂ ਹਨ। ਉਹਨੇ ਸੋਚਿਆ ਵੀ ਅੱਜ ਮੇਰੇ 'ਤੇ ਤਰਸ ਖਾ ਕੇ ਕੁਛ ਆਪਣੀ ਭਗਤੀ ਵਿੱਚੋਂ ਸ਼ਕਤੀ ਲਾਈ ਹੈ ਮੇਰੇ 'ਤੇ। ਇਉਂ ਸੈਨ ਦੇ ਦਿਲ ਵਿੱਚ ਇਹੋ ਜਿਹਾ ਵਿਸ਼ਵਾਸ ਹੋ ਆਇਆ। ਸੋ ਉੱਧਰ ਕੀਰਤਨ ਹੁੰਦਾ ਰਿਹਾ ਸਾਰੀ ਰਾਤ, ਰਹਿਣ ਸਵਾਈ ਕੀਰਤਨ ਦੇ ਵਿੱਚ ਮਸਤ ਰਿਹਾ, ਕੋਈ ਸੇਵਾ ਵਿੱਚ ਲੱਗਿਆ ਰਿਹਾ ਸੈਨ, ਤੋ ਖਿਆਲ ਹੀ ਨਾ ਰਿਹਾ ਆਪਣੀ ਨੌਕਰੀ 'ਤੇ ਜਾਣਾ, ਨਾ ਛੁੱਟੀ ਵਗੈਰਾ ਹੀ ਲਈ। ਇਸੀ ਤਰ੍ਹਾਂ ਦੂਜੇ ਦਿਨ ਸੰਤ ਜਨ ਉਹਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਏ। ਸੰਤਾਂ ਨੂੰ ਵਿਦਾ ਕਰਕੇ ਉਹ ਮੈਂ ਕੱਲ੍ਹ ਤਾਂ ਗਿਆ ਨਹੀਂ, ਕਿਸ ਵਿੱਚ ਖਿਆਲ ਕਰਦਾ ਸ਼ਾਇਦ ਰਾਜਾ ਮੇਰੇ 'ਤੇ ਨਾਰਾਜ਼ ਹੋਇਆ, ਕਿਉਂਕਿ ਨਾ ਤਾਂ ਮੈਂ ਛੁੱਟੀ ਹੀ ਲਈ ਅਤੇ ਨਾ ਹੀ ਮੈਂ ਪਹੁੰਚ ਸਕਿਆ। ਸੋ ਇਸ ਕਰਕੇ ਖੈਰ ਕਿਵੇਂ ਮੰਗ ਲਾਂਗੇ, ਇਹ ਸੋਚ ਕੇ ਜਾਂਦਾ ਹੈ। ਅੱਗੋਂ ਰਾਜਾ ਦੇ ਦਿਲ ਵਿੱਚ ਸ਼ਰਧਾ ਹੋਵਾ ਜੀ ਵੀ ਇਸਨੇ ਕੱਲ੍ਹ ਮੇਰੇ 'ਤੇ ਬੜੀ ਕਿਰਪਾ ਕੀਤੀ, ਮੇਰਾ ਫੋੜਾ ਜਮੀਂ ਹਟਾ ਦਿੱਤਾ ਹੋਇਆ। ਸੋ ਇਉਂ ਦੂਰੋਂ ਰਾਜੇ ਨੇ ਇੱਕ ਇਸ ਖੁਸ਼ੀ ਦੇ ਵਿੱਚ ਖਲਤ ਇਨਾਮ ਦੇ ਤੌਰ 'ਤੇ ਸੈਨ ਜੀ ਨੂੰ ਤਿਆਰ ਕੀਤੀ ਹੋਈ ਹੈ। ਸੈਨ ਹੈ ਸੈਨ ਦੇ ਚਰਨਾਂ ਨੂੰ ਦੌੜਦੇ, ਅੱਗੋਂ ਸੈਨ ਕਹਿੰਦਾ ਰਾਜਨ ਉਲਟੀ ਗੰਗਾ ਕਿਉਂ ਵਹਾਉਂਦੇ ਹੋ, ਮੈਂ ਤੁਹਾਡਾ ਗੁਲਾਮ ਹਾਂ, ਨੌਕਰ, ਮੇਰਾ ਫਰਜ਼ ਹੈ ਆਪਦੇ ਚਰਨੀ ਲੱਗਣੇ ਕੀ ਕਰਦੇ। ਅੱਗੋਂ ਰਾਜਾ ਕਹਿਣਾ ਕੱਲ੍ਹ ਆਪਨੇ ਬੜੀ ਕਿਰਪਾ ਕੀਤੀ ਮੇਰੇ 'ਤੇ, ਮਾਲਿਸ਼ ਕਰਕੇ ਮੇਰਾ ਕੂੜਾ ਹਟਾ ਦਿੱਤਾ। ਸੈਨ ਹੈਰਾਨ ਕਰ ਆਇਆ ਹੀ ਨਹੀਂ, ਫਿਰ ਸੋਚਿਆ ਵੀ ਮੇਰਾ ਪ੍ਰਭੂ ਖੇਲ ਕਰ ਗਿਆ। ਉਸ ਮੌਕੇ ਸੋ ਕਹਿਣ ਲੱਗਿਆ ਫਿਰ ਰਾਜੇ ਨੇ ਵੀ ਕਿਹਾ ਮੈਨੂੰ ਵੀ ਉਹ ਪਰਮਾਤਮਾ ਦਾ ਭਜਨ ਕਰਨਾ, ਦੱਸੋ ਜੀ ਸ਼ਕਤੀ ਦੁਆਰਾ ਮੇਰਾ ਪੂਰਾ ਹਟਾ ਹੈ। ਫਿਰ ਉਸਨੂੰ ਨਾਮ ਭਜਨ ਕਰਨਾ ਦੱਸਿਆ। ਸੋ ਉਸ ਦਿਨ ਤੋਂ ਮੈਂ ਨੌਕਰੀ ਵੀ ਛੱਡ ਦਿੱਤੀ, ਕਹਿਣ ਲੱਗੇ ਰਾਜਨ ਹੁਣ ਬਸ ਉਸੇ ਦੀ ਨੌਕਰੀ ਕਰਨੀ ਜਿਹਨੇ ਮੇਰਾ ਰੂਪ ਧਾਰ ਕੇ ਨੌਕਰੀ ਕਰ ਗਿਆ। ਇਸ ਤਰੀਕੇ ਫਿਰ ਉਹ ਸੈਨ ਜੀ ਸੋ ਅੱਜ ਤੱਕ ਇੱਥੇ ਲੋਰ ਦੇ ਨੇੜੇ ਸਥਾਨ ਆਉਂਦਾ ਬਣਿਆ, ਉੱਥੇ ਸਟੈਚੂ ਵੀ ਬਣਿਆ ਹੁੰਦਾ। ਸੋ ਇਸ ਤਰੀਕੇ ਸੇ ਉਹਦਾ ਜ਼ਿਕਰ ਕਰਦੇ ਨੇ ਇੱਧਰ ਗੁਰੂ ਜੀ, ਸਹਿਨ ਆਈ ਗੁਰਕਾਰੀਓ ਕਰ ਕਰ ਸੁਣਿਆ, ਹਿਰਦੇ ਵਸਿਆ ਪਾਗੋਂ ਭਗਤਾਂ ਮੈਂ। ਸੋ ਜਿਹਨਾਂ ਨੂੰ ਸੁਣ ਕੇ ਮੰਨਿਆ, ਮੰਨ ਕੇ ਅਮਲ ਕੀਤਾ, ਫਿਰ ਧੰਨੇ ਦਾ ਜ਼ਿਕਰ ਕਰਦੇ ਹਨ। ਧੰਨਾ ਬਿਲਕੁਲ ਅਨਪੜ੍ਹ, ਕੁਛ ਨਹੀਂ ਜਾਣਦਾ ਸੀ ਜੱਟਾਂ ਦਾ ਮੁੰਡਾ, ਲੇਕਿਨ ਉਹ ਸ਼ਰਧਾ ਵਿਸ਼ਵਾਸ ਹੋ ਗਿਆ। ਸੋ ਕੀ ਕੀਤਾ, ਇਹ ਵੀ ਸੁਣ ਕੇ ਜਾਟ ਰੁੱਖ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਾ।
ਬਾਬਾ ਬਾਬਾ ਜੀ ਰੱਬ ਗੁਰੂ
ਸ਼ਲਗ੍ਰਾਮ ਦੇ ਦਿੱਤਾ ਸੀ, ਪਰ ਉਸਨੇ ਇਤਨੀ ਸ਼ਰਧਾ ਦੇ ਨਾਲ ਉਸਦੀ ਪੂਜਾ ਕੀਤੀ, ਪਰਮਾਤਮਾ ਨੂੰ ਪ੍ਰਗਟ ਕਰ ਲਿਆ ਪਹਿਲੇ। ਸੋ ਉਹਦਾ ਜ਼ਿਕਰ ਕਰਦੇ ਨੇ, ਸੁਣ ਕੇ ਮੰਨਿਆ, ਮੰਨ ਕੇ ਅਮਲ ਕਰ ਲਿਆ ਜੀ ਨੇ। ਅਮਲ ਦੇ ਵਿੱਚ ਤੇ ਕਿੰਨੀ ਤਾਕਤ ਹੈ, ਵਿਸ਼ਵਾਸ ਤੇ ਸੁਣਨ ਦਾ ਵੀ, ਮੰਨਣ ਦਾ ਵੀ, ਅਮਲ ਸਭ ਤੋਂ ਵੱਡੀ। ਜਿਹਨਾਂ ਨੇ ਅਮਲ ਕੀਤੇ ਉਹ ਅੱਜ ਦੁਨੀਆਂ ਦੇ ਰੋਸ਼ਨ ਚਾਨਣ ਮਨਾਰੇ ਬਣੇ ਹੋਏ ਹਨ। ਤਦੇ ਹੀ ਗੁਰੂ ਜੀ ਕਹਿੰਦੇ ਹਨ,
ਸੁਣ ਕੇ ਮੰਨਿਆ ਅਮਲ ਕੀਤਾ,
ਪਹਿਲਾਂ ਤਾਂ ਜਦੋਂ ਇਹਦੇ ਦਿਲ ਵਿੱਚ ਕੋਈ ਖਿਆਲ ਆਉਂਦਾ ਪੂਰਬਲੇ ਸੰਸਕਾਰਾਂ ਕਰਕੇ, ਤੇ ਇਹੀ ਹੁੰਦਾ ਵੀ ਸਤਸੰਗ ਕਰੀਏ, ਫਿਰ ਉੱਥੇ ਧਿਆਨ ਦੇ ਕੇ ਸੁਣਨ ਦਾ ਫਲ ਤੇ ਮੰਨਣ ਦਾ ਅਧਿਆਸਨ ਦਾ, ਇਹ ਸਾਰੀਆਂ ਵਿਚਾਰਾਂ ਅੱਜ ਆਪ ਦੇ ਅੱਗੇ ਰੱਖੀਆਂ ਹਨ। ਇਸ ਕਰਕੇ ਇਉਂ ਮਨੁੱਖਾ ਦੇ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰੋ, ਧਿਆਨ ਦੇ ਕੇ ਸੁਣੋ, ਮਨਨ ਕਰੋ, ਅਮਲ ਕਰੋ। ਅਮਲ ਕੀਤਿਆਂ ਇਸ ਮਰਾਤਬੇ ਨੂੰ ਪਹੁੰਚੀਦਾ ਹੈ। ਹੁਣ ਕਿਉਂਕਿ ਸੰਗਰਾਂਦ ਕੱਲ੍ਹ ਨੂੰ ਹੈ, ਮਾਘ ਦਾ ਮਹੀਨਾ ਅੱਜ ਬੰਦ ਹੈ, ਡੈਰੀਆਂ 'ਚ ਭਾਵੇਂ ਰੌਲਾ ਵਗੈਰਾ ਪਿਆ, ਇਸੀ ਕਰਕੇ ਤੁਹਾਨੂੰ ਪਿੱਛੋਂ ਸੁਣਾਈਦਾ ਹੁੰਦਾ। ਮਨੇਰੀਆਂ ਦੋ ਕਿਸਮ ਦੀਆਂ ਬਣੀਆਂ ਹੋਈਆਂ ਹਨ। ਇੱਕ ਤਾਂ ਡੇਅਰੀ ਉਹ ਹੈ ਜਿਹਦੇ ਵਿੱਚ ਕੱਲ੍ਹ ਦਾ ਦੀਵਾਨ ਸੀ, ਯਾਨੀ 29 ਮਾਘ 29 ਦਿਨਾਂ ਦਾ ਰੱਖਿਆ, ਤਾਂ ਉਸ ਹਿਸਾਬ 'ਤੇ ਅੱਜ ਸੰਗਰਾਂਦ ਬਣਦੀ ਸੀ। ਲੇਕਿਨ ਇਹ ਪਿਛਲੀ ਦਫ਼ਾ ਤੁਹਾਨੂੰ ਸੁਣਾਇਆ ਸੀ, ਇਹ 12 ਤਰੀਕ ਦੀ ਸੁਣਾਈ ਸੀ, ਹੁਣ ਵੀ ਇਸੇ ਤਰ੍ਹਾਂ ਸੁਣਾਇਆ ਜਾਏਗਾ। ਡੈਰੀਆਂ ਦੇ ਰੌਲਾ ਪੈਣ ਕਰਕੇ ਹੀ ਕਈ ਕੱਲ੍ਹ ਵੀ ਕੁਛ ਸੰਗਤ ਆਏ ਸੀ ਜਿਹਨਾਂ ਨੂੰ ਪਹਿਲੀਆਂ ਡੇਅਰੀਆਂ ਦੇਖੀਆਂ ਦੁੱਖੀਆਂ ਸੀਗੀਆਂ। ਇਉਂ ਰੌਲਾ ਪੈ ਜਾਂਦਾ ਹੈ, ਇਹ ਤਾਂ ਭਾਵੇਂ ਗਲਤੀ ਤਾਂ ਹੈ ਉਹਨਾਂ ਦੀ ਜਿਹੜੇ ਬਣਾਉਂਦੇ ਹਨ। ਸੋ ਇਉਂ ਕੱਲ੍ਹ ਨੂੰ ਫਿਰ ਫੱਗਣ ਦਾ ਮਹੀਨਾ ਚੜ ਜਾਣਾ, ਹੌਲੀ ਹੌਲੀ ਮੌਸਮ ਬਦਲੀ ਜਾਂਦਾ ਹੈ, ਇਸੀ ਤਰ੍ਹਾਂ ਛਿਣ ਕਰਕੇ ਬੀਤ ਜਾਂਦੀ ਹੈ। ਸੋ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਅਬ ਘੜੇ ਤਨ ਛੀਜੇ ਕਾਲ ਹੇਰੀ ਫੇ ਬਦ ਚੁੰ ਕਹੋ ਕਵਨ ਵਿਰ ਕੀਜੇ। ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤਬੰਧ ਤਾ ਕਹੋ ਕਹੋ ਹੈ ਕਾਕਾ। ਜਬ ਲਗ ਜੋਤ ਕਾਮੇ ਵਰਤਿਆ ਪਾ ਕੁਛ ਨਾ ਬੂਝੇ, ਲਾਲ ਚਕਰੇ ਜੀਵਨ ਪਤ ਕਾਰਨ ਲੋਚਨ ਕੁਛ ਨਾ ਸੂਝੀ। ਕਹਿਤ ਕਬੀਰ ਸੁਨੋਰੇ ਪ੍ਰਾਣੀ ਛੋਟੋ ਮਨ ਕੇ ਫਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ ਫਰੋ ਏਕ ਕੀ ਸ਼ਰਮਾ। ਇਉਂ ਜਨਮ ਨੂੰ ਸਤਿਗੁਰ ਕਰੋ, ਜ਼ਿੰਦਗੀ ਤੁਰੀ ਜਾ ਰਹੀ ਹੈ ਛਿਨ 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 ਕਰਕੇ, ਇਸ ਸਰੀਰ ਰੂਪੀ ਮੜੋਲੀ ਚੋਂ 24 ਦਾ ਸਾਰਾ ਰੋਜ਼ਾ ਨਿਕਲ ਜਾਂਦਾ ਹੈ। ਜੇ ਸਿਮਰਨ ਕੀਤਾ ਜਾਵੇ, ਭਜਨ ਦੇ ਪਾਸੇ ਲਾਇਆ ਜਾਵੇ, ਸਫਲੇ ਹੋ ਜਾਂਦੇ, ਬਾਹਰਲੇ ਖੁਦੂਰ ਜਾਂਦੇ ਹਨ। ਸੋ ਇੱਕ ਦਿਨ ਸਿਰ 'ਤੇ ਆ ਹੀ ਖੜਾ, ਜਦੋਂ ਸੰਸਾਰ ਤੋਂ ਮੁਸਾਫਰ ਬਣ ਕੇ ਬੰਦੇ ਨੇ ਤੁਰ ਜਾਣਾ, ਉਸ 'ਤੇ ਪਹਿਲੇ ਪਹਿਲੇ ਬਹੁਤ ਕੁਛ ਗਾਉਣਾ ਸੋਚਿਆ ਹੈ। ਸੋ ਕੱਲ੍ਹ ਦਾ ਫਿਰ, ਕਿਉਂਕਿ ਪਰਸੋਂ ਨੂੰ ਪੂਰਨਮਾਸ਼ੀ ਹੈ, ਕੱਲ੍ਹ ਇਸੀ ਤਰ੍ਹਾਂ ਫਿਰ ਦੀਵਾਨ ਹੋਏਗਾ 12 ਵਜੇ ਤੋਂ 4 ਵਜੇ ਤੱਕ। ਗੁਰੂ
ਤਨ ਹੈ ਤਨ ਗੁਰੂ ਨਾਨਕ ਸਾਹਿਬ Thank you.
Thank you.